ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੇ ਪਰਮ ਭਵੈ ਸੰਸਾਰ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅਗੋਂ ਹਉਮੈ ਟੁੱਟੈ ਤਾਂ ਕੋ ਲਿਖਿਆ ਲਿਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਹਰ ਰੋਜ਼ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਪਵਿੱਤਰ ਬਾਣੀ ਜੋ ਕਿ 63 ਦੇ ਕਰੀਬ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਵਾਰਾਂ ਦੇ ਨਾਲ ਅੰਕਿਤ ਹਨ ਤਿਨ੍ਹਾਂ ਦੀ ਵਿਚਾਰ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੁਆਰਾ ਸਰਵਣ ਕਰ ਰਹੇ ਹੋ। ਇਹ ਜੋ ਸਲੋਕ ਆਪ ਜੀ ਨੇ ਸਰਵਣ ਕੀਤਾ ਹੈ, ਪਿਛਲੇ 2 ਦਿਨ ਵੀ ਇਨ੍ਹਾਂ ਵਿਸ਼ਿਆਂ ਤੇ ਵਿਚਾਰ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਦਾ ਜੋ ਗਿਆਨ ਹੈ, ਜਿਨ੍ਹਾਂ ਦੀ ਸੁਰਤ ਉਹਦੇ ਚਰਨਾਂ ਨਾਲ ਜੁੜੀ, ਉਨ੍ਹਾਂ ਵਿੱਚੋਂ ਬਹੁਤੇ ਤਾਂ ਚੁੱਪ ਕਰ ਗਏ, ਮੁੜ ਕੇ ਬੋਲ ਨਹੀਂ ਸਕੇ। ਕਈਆਂ ਨੇ ਫਿਰ ਹਿੰਮਤ ਕਰਕੇ ਕੁਝ ਸ਼ਬਦ ਕਹੇ ਨੇ, ਆਪਣੇ ਮੁਖਾਰ ਬਿੰਦ ਤੋਂ ਜਦੋਂ ਸੁਰਤ ਉਹਦੇ ਸ਼ਬਦ ਨਾਲ ਜੁੜੀ, ਜਿਹੜੇ ਤਜਰਬੇ ਉਹਨਾਂ ਨੂੰ ਹੋਏ, ਜੋ ਉਹਨਾਂ ਨੇ ਮਹਿਸੂਸ ਕੀਤਾ, ਉਹਨਾਂ ਅੰਦਰ ਇੱਕ ਪਰ ਉਪਕਾਰ ਜਾਗਿਆ ਕਿ ਜਿਹੜੀ ਫੀਲਿੰਗ ਤਜਰਬਾ ਸਾਨੂੰ ਹੋਇਆ, ਸਰੀਰ ਤੇ ਨਾਸ਼ਵਾਨ ਨੇ, ਭਾਵੇਂ ਕੋਈ ਅਵਤਾਰ ਹੈ ਕੋਈ ਭਗਤ ਹੈ, ਉਹਨਾਂ ਨੂੰ ਇਸ ਗੱਲ ਦਾ ਇਲਮ ਸੀ, ਗਿਆਨ ਸੀ ਕਿ ਇਸ 5 ਭੌਤਿਕ ਸਰੀਰ ਨੇ ਤਾਂ ਅਖੀਰ ਨੂੰ ਬਿਣਸ ਹੀ ਜਾਣਾ, ਪਰ ਉਸ ਸਰੀਰ ਦੇ ਅੰਦਰ ਜਿਹੜਾ ਗਿਆਨ ਉਤਰਿਆ ਸੀ ਰੱਬ ਦੇ ਪਿਆਰ ਦਾ, ਉਹ ਬੜਾ ਕੀਮਤੀ ਸੀ। ਇਸ ਕਰਕੇ ਉਹਨਾਂ ਸੋਚਿਆ ਕਿ ਇਸ ਦੇਹ ਦੇ ਖਤਮ ਹੋਣ ਤੋਂ ਪਹਿਲਾਂ ਪਰਮਾਤਮਾ ਦੇ ਉਸ ਪਿਆਰ ਨੂੰ, ਉਸ ਗਿਆਨ ਨੂੰ ਅੱਖਰਾਂ ਵਿੱਚ ਪਾ ਕੇ ਲਿਖ ਦਿੱਤਾ ਜਾਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਦੇ ਤੋਂ ਲਾਭ ਉਠਾ ਸਕਣ, ਉਹਨਾਂ ਨੂੰ ਜ਼ਿੰਦਗੀ ਦਾ ਰਸਤਾ ਮਿਲ ਜਾਏ। ਇਹ ਉਹਨਾਂ ਦਾ ਪਰਉਪਕਾਰ ਹੈ। ਇਹਦੇ ਤੋਂ ਵੱਡਾ ਹੋਰ ਕੋਈ ਦਾਨ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਤਰ੍ਹਾਂ ਦੇ ਦਾਨ ਆਉਂਦੇ ਨੇ, ਪਰ ਜਿੱਥੇ ਮਾਇਆ ਦਾ ਦਾਨ ਹੈ, ਵਸਤਰਾਂ ਦਾ ਦਾਨ ਹੈ, ਧਨ ਦਾ ਦਾਨ ਹੈ, ਕੋਈ ਕਿਸੇ ਨੂੰ ਪਾਣੀ ਪਿਆਉਂਦਾ ਹੈ, ਇਹ ਸਾਰੇ ਦਾਨ ਗਿਣੇ ਗਏ ਨੇ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਦਾਨ ਨੂੰ ਕਿਹਾ ਗਿਆ ਜੀ ਦਾਨ। ਜੀ ਦਾਨ ਦਾ ਮਤਲਬ ਬੰਦੇ ਦੇ ਅੰਦਰ ਮਰੀਆਂ ਹੋਈਆਂ ਬਿਰਤੀਆਂ ਨੂੰ ਜਿੰਦਾ ਕਰ ਦੇਣਾ, ਬੰਦੇ ਦੇ ਅੰਦਰ ਮਰੇ ਹੋਏ ਪਰ ਉਪਕਾਰ ਨੂੰ ਜਿਉਂਦਾ ਕਰ ਦੇਣਾ, ਮਨੁੱਖ ਦੇ ਮਨ ਦੇ ਵਿੱਚ ਪਈ ਹੋਈ ਦਇਆ ਨੂੰ ਪਰਤ ਕੇ ਸੁਰਜੀਤ ਕਰ ਦੇਣਾ, ਆਦਮੀ ਦੇ ਮਨ ਵਿੱਚ ਮਰੀ ਹੋਈ ਇਮਾਨਦਾਰੀ ਨੂੰ ਫਿਰ ਜਿੰਦਾ ਕਰ ਦੇਣਾ, ਔਰ ਸਭ ਤੋਂ ਵੱਡਾ ਮਨੁੱਖ ਦੇ ਮਨ ਵਿੱਚ ਜਿਹੜਾ ਪ੍ਰੇਮ ਦਾ ਦੀਵਾ ਮੱਧਮ ਪੈ ਗਿਆ, ਰੱਬ ਦੇ ਸਿਮਰਨ ਦੀ ਯਾਦ ਘਟ ਗਈ ਹੈ, ਉਹਨੂੰ ਫਿਰ ਜਿਉਂਦਾ ਕਰ ਦੇਣਾ, ਉਸ ਨੂੰ ਗੁਰਬਾਣੀ ਵਿੱਚ ਕਿਹਾ ਗਿਆ ਜੀ ਦਾਨ। ਔਰ ਗੁਰੂ ਸਾਹਿਬ ਨੇ ਬਚਨ ਵੀ ਕੀਤਾ, ਕੁਝ ਸਰੀਰ ਇਸ ਧਰਤੀ ਤੇ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਦਾ ਪ੍ਰਯੋਜਨ ਸੰਸਾਰ ਦੇ ਰਸ ਭੋਗਣਾ ਨਹੀਂ ਸੀ, ਉਨ੍ਹਾਂ ਦੀ ਡਿਊਟੀ ਸੀ ਕਿ ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ। ਕਿਉਂਕਿ ਭਗਤੀ ਸਿੱਧੀ ਨਹੀਂ ਮਨੁੱਖ ਕਰ ਸਕਦਾ, ਗੁਰ ਸੇਵਾ ਬਿਨ ਭਗਤ ਨਾ ਹੋਏ ਭਗਤੀ ਸਿੱਧੀ ਨਹੀਂ, ਬਿਨ ਗੁਣ ਕੀਤੇ ਭਗਤ ਨਾ ਹੋਏ, ਕਈ ਬਚਨ ਆਉਂਦੇ ਨੇ। ਭਗਤੀ ਜਿਹੜੀ ਹੈ, ਜਿਹਦੇ ਜੀਵਨ ਦੇ ਵਿੱਚ ਪਹਿਲਾਂ ਭਗਤੀ ਹੈ, ਉਹਦੇ ਰਾਹੀਂ ਉਹਦੇ ਨਾਲ ਸੰਬੰਧ ਜੋੜ ਕੇ ਜਿਹਨੂੰ ਗੁਰੂ ਸਾਹਿਬ ਨੇ ਸਾਧ ਸੰਗਤ ਕਿਹਾ ਹੈ। ਭਗਤੀ ਕਰਨ ਦਾ ਇੱਕ ਤਰੀਕਾ ਦੱਸਿਆ ਕਿ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਿਆ ਤੂੰ ਉਹਨਾਂ ਦੀ ਸੰਗਤ ਕਰ। ਸਿੱਧਾ ਤਰੀਕਾ ਸਾਨੂੰ ਦੇ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਹਨਾਂ ਦੀ ਸੰਗਤ ਕਰਕੇ ਤੂੰ ਆਪਣੇ ਜੀਵਨ ਵਿੱਚ ਭਗਤੀ ਦੀ ਪ੍ਰਾਪਤੀ ਕਰ ਸਕਣ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ, ਐਸੇ ਗੁਰਮੁਖਾਂ ਦੇ ਅੰਦਰ ਭਗਤੀ ਦਾਨ ਕਰਨ ਦੀ ਜੁਗਤ ਉਹਨਾਂ ਵਿੱਚ ਸਮਰੱਥਾ ਆਉਂਦੀ ਹੈ। ਇਸ ਕਰਕੇ ਬਚਨ ਕੀਤੇ ਉਹ ਲੋਕ ਜਿਨ੍ਹਾਂ ਨੇ ਪਰ ਉਪਕਾਰ ਕਰਨਾ ਸੀ, ਜਦੋਂ ਉਹਨਾਂ ਨੇ ਅੱਖਰਾਂ ਦੇ ਰਾਹੀਂ ਗਿਆਨ ਬੋਲਿਆ ਤੇ ਕਿਸੇ ਨੇ ਲਿਖ ਲਿਆ। ਇਹ ਪਹਿਲਾਂ ਵਾਪਰਿਆ ਕਿਉਂਕਿ ਚਾਰ ਵੇਦਾਂ ਦੀ ਗੱਲ ਆ ਰਹੀ ਹੈ। ਗੁਰੂ ਅੰਗਦ ਦੇਵ ਜੀ ਨੇ ਕਿਹਾ ਵੇਦਾਂ ਦੇ ਵਿੱਚ ਫਿਰ ਜਿੱਥੇ ਬ੍ਰਹਮ ਗਿਆਨੀਆਂ ਦਾ ਕੁਝ ਹਿੱਸਾ ਸੀ, ਉੱਥੇ ਵਿੱਚ ਵਿੱਚ ਫਿਰ ਭ੍ਰਮ ਗਿਆਨੀਆਂ ਦੀ ਵੀ ਵਾਰੀ ਆ ਗਈ। ਗ੍ਰੰਥਾਂ ਦੇ ਅੰਦਰ ਨਾਮ ਦੀ ਗੱਲ ਤੇ ਹੈ ਸੀ, ਪਰਮਾਤਮਾ ਦੀ ਕਹਾਣੀ ਵੀ ਹੈ ਸੀ, ਪਰ ਕੀ ਹੋਇਆ ਕਿ ਉਹਦੇ ਵਿੱਚ ਰਲ ਗੱਡ ਹੋ ਗਈ, ਉਹਦੇ ਵਿੱਚ ਸਮਾਜਿਕ ਗੱਲਾਂ ਆ ਗਈਆਂ ਤੇ ਸਮਾਂ ਲੰਘਣ ਦੇ ਨਾਲ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਨਾਮ ਔਰ ਨਾਮ ਨੂੰ ਜਪਣ ਦੀਆਂ ਜਿਹੜੀਆਂ ਪਰਿਸਥਿਤੀਆਂ ਨੇ, ਜੁਗਤਾਂ ਨੇ, ਉਹਨਾਂ ਦੀ ਵਿਆਖਿਆ ਘਟ ਗਈ ਤੇ ਕਰਮ ਕਾਂਡਾਂ ਦੀ ਵਿਆਖਿਆ ਭਰਪੂਰ ਹੋ ਗਈ। ਕਈ ਤਰ੍ਹਾਂ ਦੇ ਕਰਮ ਕਾਂਡ ਮਿਥ ਦਿੱਤੇ ਗਏ, ਤੀਰਥਾਂ ਤੇ ਯਾਤਰਾ ਕਰਨੀ, ਭੰਡਾਰੇ ਕਰਨੇ, ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਕਰਮ ਗਿਣ ਦਿੱਤੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਇਸ ਤਰ੍ਹਾਂ ਪਾਪ ਤੇ ਪੁੰਨ ਦੀ ਵਿਚਾਰ ਕਰਦਿਆਂ ਜਿਹੜਾ ਗਿਆਨ ਪਰਮਾਤਮਾ ਦੇ ਭਗਤਾਂ ਵਿੱਚੋਂ ਆਇਆ ਸੀ ਉਹ ਤਾਂ ਪਾਸੇ ਰਹਿ ਗਿਆ ਤੇ ਲੋਕ ਫੋਕੇ ਕਰਮਾਂ ਵਿੱਚ ਫਸ ਕੇ ਰਹਿ ਗਏ, ਨਾਮ ਤੋਂ ਹੀਣੇ ਹੋ ਗਏ, ਨਾਮ ਤੋਂ ਖਾਲੀ ਹੋ ਗਏ। ਤਾਂ ਸਤਿਗੁਰੂ ਨੇ ਬਚਨ ਕੀਤਾ ਕਿ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ, ਲੋਕ ਪਾਪ ਪੁੰਨ ਦੀਆਂ ਵਿਚਾਰਾਂ ਵਿੱਚ ਹੀ ਫਸ ਗਏ, ਲੋਕ ਤਰਕ ਵਿਤਰਕ ਦੇ ਵਿੱਚ ਫਸ ਗਏ, ਕੋਈ ਤੀਰਥਾਂ ਨੂੰ ਜਾਣਾ ਹੀ ਧਰਮ ਸਮਝਣ ਲੱਗ ਪਿਆ, ਕਿਸੇ ਨੇ ਮੇਲਿਆਂ ਵਿੱਚ ਰਹਿਣਾ ਹੀ ਜ਼ਿੰਦਗੀ ਸਮਝ ਲਈ, ਕਿਸੇ ਨੇ ਹੁਣ ਕਈ ਤਰ੍ਹਾਂ ਦੇ ਕਰਮ ਨੇ, ਹਿੰਦੂ ਮਤ ਦੇ ਆਪਣੇ ਕਰਮ ਨੇ, 6 ਤਰ੍ਹਾਂ ਦੇ ਕਰਮ, ਦਾਨ ਦੇਣ ਦੇਣਾ ਵੀ ਕਰਮ ਹੈ, ਲੈਣਾ ਵੀ, ਵਿਦਿਆ ਦੇਣੀ ਵਿਦਿਆ ਲੈਣੀ, ਇਹ ਸਾਰੇ ਕਰਮ ਸਨ। ਸਮਾਂ ਪਾ ਕੇ ਰਿਵਾਜ ਬਣ ਗਿਆ, ਉਹਦੇ ਵਿੱਚੋਂ ਨਾਮ ਦੀ ਪਰਮਾਤਮਾ ਦੀ ਗੱਲ ਅਲੋਪ ਹੋ ਗਈ, ਔਰ ਤਾਂ ਹੀ ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣਾ ਪਿਆ, ਉਹ ਕਹਿੰਦੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਅੱਖਾਂ ਬੰਦ ਕਰਨੀਆਂ ਵੀ ਕਰਮ ਬਣ ਗਿਆ, ਪਖੰਡ ਹੋ ਗਿਆ। ਲੋਕਾਂ ਨੇ ਸੋਚ ਲਿਆ ਕਿ ਅੱਖ ਬੰਦ ਕੀਤਿਆਂ ਰੱਬ ਖੁਸ਼ ਹੋ ਜਾਏਗਾ, ਜਦਕਿ ਅੱਖ ਤੇ ਬੰਦ ਤਾਂ ਹੋਣੀ ਸੀ ਜਦੋਂ ਅੰਦਰ ਨਾਮ ਟਿਕਦਾ ਆਪਣੇ ਆਪ ਅੱਖ ਬੰਦ ਹੋ ਜਾਣੀ ਸੀ। ਸ਼ਬਦ ਦੀ ਕਮਾਈ ਕੀਤਿਆਂ, ਨਾਮ ਦੀ ਕਮਾਈ ਕੀਤਿਆਂ ਅੱਖ ਨੇ ਆਪਣੇ ਆਪ ਬੰਦ ਹੋਣਾ ਸੀ, ਪਰ ਮਨੁੱਖ ਨੇ ਕੀ ਕੀਤਾ, ਨਾਮ ਨਹੀਂ ਜਪਿਆ ਤੇ ਅੱਖ ਪਹਿਲਾਂ ਹੀ ਬੰਦ ਕਰ ਲਈ, ਪਹਿਲਾਂ ਹੀ ਉਹਦੇ ਰਿਜ਼ਲਟ ਆਪ ਬਣਾਉਣੇ ਸ਼ੁਰੂ ਕਰ ਦਿੱਤੇ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਸੱਤਾਂ ਸਮੁੰਦਰਾਂ ਤੇ ਇਸ਼ਨਾਨ ਕਰੇ, ਸਾਰੇ ਤੀਰਥ ਗਾਹ ਮਾਰੇ, ਸਾਰੀਆਂ ਯਾਤਰਾਵਾਂ ਵੀ ਕਰ ਲਈਆਂ। ਹਜ਼ੂਰ ਨੇ ਕਿਹਾ ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਕਈਆਂ ਨੇ ਘਰ ਛੱਡਿਆ, ਜੰਗਲਾਂ ਵਿੱਚ ਚਲੇ ਗਏ, ਆਸ਼ਰਮ ਵਿੱਚ ਚਲੇ ਗਏ। ਬੈਠ ਰਹੋ ਬਕ ਧਿਆਨ ਲਗਾਇਓ, ਸਾਚ ਕਹੂ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਖਾਲੀ ਹੋ ਗਏ ਸਾਰੇ ਧਰਮ, ਹੋ ਕੇ ਹੋ ਗਏ, ਬਸ ਯਾਤਰਾਵਾਂ ਕਰਨੀਆਂ, ਦਰਸ਼ਨ ਮੇਲੇ ਕਰਨੇ, ਮੇਲਿਆਂ ਤੇ ਜਾਣਾ, ਲੰਗਰਾਂ ਵਿੱਚ ਖੁਸ਼ ਰਹਿਣਾ, ਢੋਲ ਢਮੱਕੇ ਵਿੱਚ ਫਸੇ ਰਹਿਣਾ, ਇਹਨਾਂ ਚੀਜ਼ਾਂ ਦੇ ਵਿੱਚ ਹੀ ਜੀਵਨ ਫਸ ਕੇ ਰਹਿ ਗਿਆ। ਤਤ ਪਾਸੇ ਹੋ ਗਿਆ, ਉਹ ਤਤ ਕਿਹੜਾ ਸੀ? ਵਾਹਿਗੁਰੂ ਦਾ ਨਾਮ ਜਪਣਾ, ਉਹਨੂੰ ਪ੍ਰੇਮ ਕਰਨ। ਤਾਂ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਕਹਿੰਦੇ, ਫਿਰ ਹੋਰ ਅੱਗੇ ਵਿਆਖਿਆ ਕੀਤੀ, ਕਹਿੰਦੇ ਦੇ ਦੇ ਲੈਣਾ ਲੈ ਲੈ ਦੇਣਾ। ਕੀ ਹੋਇਆ? ਧਰਮ ਇੱਕ ਬਾਜ਼ਾਰ ਬਣ ਗਿਆ, ਇੱਕ ਮਾਰਕੀਟ ਬਣ ਗਈ। ਬੰਦੇ ਨੇ ਗੁਰੂ ਨਾਲ ਸੌਦਾ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਇੰਨਾ ਦਿਆਂਗੇ, ਸਾਨੂੰ ਕੀ ਦਿਓਗੇ? ਵੈਸੇ ਤਾਂ ਦੇਣ ਦੀ ਗੱਲ ਕੀਤੀ ਗਈ ਹੈ, ਹਜ਼ੂਰ ਦਾ ਬੜਾ ਸੁਨਹਿਰੀ ਇੱਕ ਇਹ ਵਿਸ਼ਾ ਹੈ ਗੁਰਮਤ ਦੇ ਅੰਦਰ ਕਿ ਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਿਹੜਾ ਉਹ ਕੱਢੇ ਵਿੱਚੋਂ, ਭਾਵੇਂ ਕਿਹੜੇ ਤਰੀਕੇ ਨਾਲ ਉਹਨੂੰ ਵੰਡੇ, ਉਹ ਦੇਣ ਦੀ ਗੱਲ ਹੈ। ਪਰ ਸਤਿਗੁਰੂ ਨੇ ਕਿਹਾ ਕਿ ਇੱਥੇ ਬੰਦੇ ਦੀ ਵਾਸ਼ਨਾ ਜਗਾਈ ਗਈ, ਲੋਭ ਵੱਡਾ ਕੀਤਾ ਗਿਆ। ਲੋਭ ਨੂੰ ਤੇ ਛੋਟਾ ਕਰਨਾ ਸੀ ਨਾ, ਲੋਭ ਜਗਾਇਆ ਗਿਆ ਕਿ ਤੂੰ 1 ਰੁਪਈਆ ਦੇ ਤੈਨੂੰ 100 ਮਿਲੇਗਾ, ਉਹਦੀ ਵਾਸ਼ਨਾ ਨੂੰ ਜਗਾਇਆ ਗਿਆ। ਜਦਕਿ ਦੇਣ ਦਾ ਮਤਲਬ ਇਹ ਸੀ, ਉਹਦੀ ਵਿਆਖਿਆ ਇਹ ਹੋਣੀ ਚਾਹੀਦੀ ਸੀ ਕਿ ਆਪਣੇ ਹੱਥੋਂ ਦੇ, ਤੇਰਾ ਵੀ ਭਲਾ ਹੋਵੇਗਾ ਤੇ ਜਿਹਨੂੰ ਦੇਂਗਾ ਉਹਦਾ ਵੀ ਭਲਾ ਹੋਵੇਗਾ। ਤਾਂ ਹੀ ਹਜ਼ੂਰ ਨੇ ਬਚਨ ਕੀਤਾ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਹੱਥੋਂ ਦੇ ਕੇ ਭਲਾ ਮਨਾਵੇ, ਦੇਣ ਨਾਲ ਕੀ ਹੋਵੇਗਾ? ਗੱਲ ਇਹ ਸੀ, ਦੇਣਾ ਗਲਤ ਨਹੀਂ, ਦਾਨ ਕਰਨਾ ਨਹੀਂ ਗਲਤ, ਦਾਨ ਦੀ ਵਿਆਖਿਆ ਗਲਤ ਹੋ ਗਈ। ਵੈਸੇ ਤਾਂ ਜਿਨ੍ਹਾਂ ਨੇ ਇਸ ਸ਼ਬਦ ਦੇ ਉੱਤੇ ਬਹੁਤੀ ਖੋਜ ਕੀਤੀ ਹੈ ਨਾ ਦਾਨ ਤੇ, ਉਹ ਕਹਿੰਦੇ ਨੇ ਦਾਨ ਸ਼ਬਦ ਬੰਦੇ ਵਾਸਤੇ ਜੱਚਦੇ ਨੇ। ਦਾਨ ਉਹਨੂੰ ਕਹਿੰਦੇ ਨੇ ਜਿਹੜਾ ਦਿੱਤਾ ਜਾਏ ਤੇ ਦੇਣ ਦੇ ਬਦਲੇ ਵਿੱਚ ਉਹਦੇ ਬਾਰੇ ਵਾਪਸੀ ਕੁਝ ਖਵਾਹਿਸ਼ ਨਾ ਰੱਖੀ ਜਾਏ, ਉਹਨੂੰ ਕਹਿੰਦੇ ਨੇ ਦਾਨ। ਦਾਨ ਉਸ ਨੂੰ ਕਹਿੰਦੇ ਨੇ ਜਿਹੜੀ ਚੀਜ਼ ਅਸੀਂ ਦੇ ਰਹੇ ਹਾਂ ਉਹਦੇ ਤਬਾਦਲੇ ਵਿੱਚ ਅੰਦਰ ਇੱਛਾ ਜ਼ਿਆਦੀ ਭਰਪੂਰ ਹੈ, ਉਹ ਦਾਨ ਨਹੀਂ ਹੋ ਸਕਦਾ। ਉਹਨੂੰ ਕਿਹਾ ਗੁਰੂ ਅੰਗਦ ਦੇਵ ਜੀ ਨੇ, ਕਹਿੰਦੇ ਧਾਰਮਿਕ ਜਿਹੜੇ ਥਾਂ ਨੇ ਉਹ ਤੇ ਮਾਰਕੀਟ ਬਣ ਕੇ ਰਹਿ ਗਈ, ਉਹ ਤਾਂ ਦੇ ਦੇ ਲੈਣਾ ਲੈ ਲੈ ਦੇਣਾ, ਦੇਣਾ ਤੇ ਫਿਰ ਕਿਆ ਦਿਓ ਵਾਪਸ ਦਿਓ, ਤੇ ਇਹ ਤਾਂ ਜ਼ਿੰਦਗੀ ਦਾ ਇੱਕ ਹਿਸਾਬ ਹੈ, ਕੋਈ ਪਤਾ ਨਹੀਂ ਤੁਸੀਂ ਦਿੱਤਾ ਕਿ ਵਾਪਸ ਮਿਲੇਗਾ ਨਹੀਂ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਜਾਂ ਕਦੋਂ ਮਿਲੇਗਾ ਇਹ ਵੀ ਕੋਈ ਪਤਾ ਨਹੀਂ। ਹਾਂ, ਗੁਰੂ ਸਾਹਿਬ ਨੇ ਇੱਕ ਗੱਲ ਜ਼ਰੂਰ ਕਹੀ ਹੈ, ਕਹਿੰਦੇ ਦੇ ਗੁਰੂ ਨੂੰ ਇਹ ਨਿਮਤ ਤੈਨੂੰ ਕਹਿੰਦਾ ਹੁਣੇ ਮਿਲੇਗਾ, ਕਿਉਂਕਿ ਇਹ ਤੇਰੇ ਲੋਭ ਨੂੰ ਵੱਡਾ ਕਰੇਗਾ, ਇਹ ਤੈਨੂੰ ਬਜ਼ਾਰੀ ਬਣਾ ਦੇਗਾ, ਸੌਦੇਬਾਜ਼ ਬਣਾ ਦੇਗਾ। ਇੱਕ ਗੱਲ ਮੈਂ ਤੈਨੂੰ ਕਹਿੰਦਾ ਕਿ ਗੁਰੂ ਇੰਨਾ ਮਹਾਨ ਹੈ, ਜੇ ਤੂੰ ਉਹਨੂੰ ਥੋੜਾ ਜਿਹਾ ਵੀ ਦਏਗਾ, ਤੇਰਾ ਰੱਖਦਾ ਨਹੀਂ, ਤਰੀਕਾ ਕੋਈ ਵੀ ਹੋ ਸਕਦਾ, ਇੱਥੇ ਕੋਈ ਸਿੱਧਾ ਨਹੀਂ ਦਿਸਦਾ ਵੀ ਅੱਜ ਦਿੱਤਾ ਤੇ ਕੱਲ ਜ਼ਰੂਰ ਮਿਲੇਗਾ, ਇਸ ਤਰ੍ਹਾਂ ਦੀ ਕੋਈ ਅਰਦਾਸ ਨਹੀਂ ਸਿੱਖੀ ਵਿੱਚ, ਇਸ ਤਰ੍ਹਾਂ ਦੀ ਕੋਈ ਅਰਦਾਸ ਨਹੀਂ ਕਿ ਜਿਹਦੇ ਉੱਤੇ ਦਾਅਵਾ ਕੀਤਾ ਜਾਏ। ਅਰਦਾਸ ਦੇ ਅਰਥ ਹੀ ਇਹ ਨੇ ਜਿਹਦੇ ਵਿੱਚ ਦਾਅਵਾ ਨਹੀਂ, ਸਿਰਫ ਪੁਕਾਰਿਆ ਜਾਣਾ। ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੱਥੋਂ ਦਾ ਦਾਨ ਕੀ ਬਣ ਗਿਆ, ਇੱਥੋਂ ਦਾ ਦਾਨ ਬਣ ਗਿਆ ਵਪਾਰ, ਦੇਣਾ ਤੇ ਮੰਗਣਾ, ਬਿਜ਼ਨਸ ਕਰਨਾ, ਇਹ ਵੀ ਕਰਮਾਂ ਦੇ ਵਿੱਚ ਬੰਦਾ ਫਸ ਗਿਆ। ਇਸ ਲਈ ਗੁਰੂ ਅੰਗਦ ਦੇਵ ਜੀ ਨੇ ਇਹਨੂੰ ਵੀ ਧਰਮ ਦੇ ਵਿੱਚੋਂ ਕੱਢਣ ਦੀ ਇੱਥੇ ਵਕਾਲਤ ਕੀਤੀ। ਉਹ ਕਹਿੰਦੇ ਦੇ ਦੇ ਲੈਣਾ, ਲੈ ਲੈ ਦੇਣਾ, ਤੇ ਲੈਂਦੇ ਰਹਿਣਾ ਤੇ ਫਿਰ ਦੇਣਾ ਤੇ ਦੇਣਾ ਤੇ ਫਿਰ ਲੈਣਾ। ਗੱਲ ਇੱਥੇ ਕੀ ਹੈ ਕਿ ਬੰਦਾ ਸੰਸਾਰ ਦੇ ਪਦਾਰਥਾਂ ਦੀ ਹੀ ਗੱਲ ਧਰਮ ਦੀ ਦੁਨੀਆ ਵਿੱਚ ਕਰਦਾ ਰਿਹਾ। ਕੰਮ ਜਿਹੜਾ ਕਰਨ ਆਏ ਸੀ ਇੱਥੇ ਕਾਹਦੇ ਵਾਸਤੇ, ਗੁਰੂ ਸਾਹਿਬ ਨੇ ਤੇ ਇੱਕ ਕੰਮ ਕਿਹਾ ਸੀ, ਕਹਿੰਦੇ ਕਿ ਬੰਦਾ ਤੇ ਸੰਸਾਰ ਵਿੱਚ ਵੀ ਇੱਕ ਕੰਮ ਕਰਨ ਆਇਆ। ਕਿਸੇ ਨੇ ਪੁੱਛ ਲਿਆ ਸੀ ਕਿਉਂ ਆਇਆ, ਜਨਮ ਕਿਉਂ ਹੋਇਆ, ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਕਿਤੇ ਨਹੀਂ ਇੱਕ ਤੁਕ ਲਿਖੀ ਵੀ ਬੰਦਾ ਖਾਣ ਲਈ ਆਇਆ, ਵੇਖਣ ਲਈ ਆਇਆ, ਸੁਣਨ ਲਈ ਆਇਆ, ਬੋਲਣ ਲਈ ਆਇਆ, ਕੰਮ ਕਰਨ ਲਈ ਆਇਆ, ਕਿਤੇ ਨਹੀਂ ਲਿਖਿਆ ਹੋਇਆ। ਹਾਂ, ਇਹ ਜ਼ਰੂਰ ਲਿਖਿਆ ਕਿ ਬੰਦੇ ਨੂੰ ਜ਼ਿੰਦਗੀ ਬਤੀਤ ਕਰਨ ਵਾਸਤੇ ਅੱਖਾਂ ਚਾਹੀਦੀਆਂ ਨੇ, ਵੇਖਣਾ ਚਾਹੀਦਾ ਜ਼ਰੂਰ, ਕੰਨ ਵੀ ਚਾਹੀਦੇ ਨੇ, ਸੁਣਨਾ ਵੀ ਚਾਹੀਦਾ। ਜੇ ਚਿਰ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਇਹ ਵਿਸ ਸੰਸਾਰ ਤੁਮ ਜੇ ਦੇਖਦੇ ਹਰ ਕਾ ਰੂਪ ਹੈ, ਵੇਖ ਵੀ, ਪਰ ਇਹਨੂੰ ਜ਼ਿੰਦਗੀ ਦਾ ਏਮ ਨਾ ਸਮਝ ਲਈ। ਕਾਹਦੇ ਵਾਸਤੇ ਆਏ ਹਾਂ? ਸਤਿਗੁਰੂ ਨੇ ਜਵਾਬ ਦਿੱਤਾ, ਕਹਿੰਦੇ ਬਾਣੀ ਪੜ੍ਹਨ ਵਾਸਤੇ ਤੇ ਬਾਣੀ ਸੁਣਨ ਵਾਸਤੇ ਦੋ ਕੰਮ ਨੇ। ਆਇਓ ਪੜ੍ਹਨ ਸੁਣਨ ਕੋ ਬਾਣੀ, ਦੋ ਕੰਮ ਵਾਸਤੇ ਆਇਆ ਮਨੁੱਖ, ਜਾਂ ਤੇ ਪੜ੍ਹ। ਔਰ ਇੱਥੇ ਇਹ ਦੋਵੇਂ ਚੀਜ਼ਾਂ ਜੋੜ ਦਿੱਤੀਆਂ ਗੁਰੂ ਸਾਹਿਬ ਨੇ। ਪੜ੍ਹਨ ਤੇ ਸੁਣਨ ਦੀ ਗੱਲ ਇਕੱਠੀ ਕਿਉਂ ਕਰ ਦਿੱਤੀ? ਕਹਿੰਦੇ ਪੜ੍ਹ ਤੇ ਜੋ ਕੁਝ ਪੜ੍ਹ ਰਿਹਾ ਉਹਨੂੰ ਨਾਲੋਂ ਨਾਲ ਸੁਣ। ਜਿਹਨੂੰ ਤੂੰ ਪੜ੍ਹ ਰਿਹਾ ਨਾ, ਜਿਹਨੂੰ ਬੋਲ ਰਿਹਾ, ਜਿਹੜਾ ਮਣਕਾ ਚੱਲ ਰਿਹਾ, ਜਿਹੜਾ ਤੂੰ ਨਾਮ ਜਪ ਰਿਹਾ, ਉਹ ਜਪਣ ਦਾ ਬੋਲਣ ਦਾ ਫਾਇਦਾ ਤਾਂ ਹੈ ਕਿ ਤੂੰ ਆਪ ਉਹਨੂੰ ਸੁਣੇ। ਆਇਓ ਪੜ੍ਹਨ ਸੁਣਨ ਕੋ ਬਾਣੀ। ਇਸ ਲਈ ਇਹ ਕੰਮ ਇੱਥੇ ਜ਼ਰੂਰੀ ਸੀ। ਗੁਰੂ ਨੇ ਤੇ ਕਿਹਾ ਕਿ ਬੰਦਾ ਸੰਸਾਰ ਵਿੱਚ ਜਨਮ ਹੀ ਤਾਂ ਲੈਂਦਾ ਨਾਮ ਜਪੇ, ਪਰ ਆਪਾਂ ਧਾਰਮਿਕ ਥਾਵਾਂ ਤੇ ਆ ਕੇ ਵੀ ਨਾਮ ਤੋਂ ਦੂਰ ਚਲੇ ਗਏ ਤੇ ਧਾਰਮਿਕ ਥਾਵਾਂ ਨੂੰ ਵੀ ਸੰਸਾਰ ਬਣਾ ਦਿੱਤਾ। ਇਸ ਲਈ ਇੱਕ ਗੱਲ ਬਹੁਤ ਤੋਲ ਕੇ ਕਹੀ ਹੈ ਸਿਆਣਿਆਂ ਨੇ, ਉਹ ਕਹਿੰਦੇ ਨੇ ਧਾਰਮਿਕ ਬੰਦੇ ਦਾ ਘਰ ਵੀ ਮੰਦਰ ਗੁਰਦੁਆਰਾ ਹੁੰਦਾ ਹੈ ਤੇ ਸੰਸਾਰੀ ਬੰਦੇ ਦਾ ਗੁਰਦੁਆਰਾ ਵੀ ਘਰ ਹੁੰਦਾ ਹੈ। ਬੜੀ ਤੋਲ ਕੇ ਨਾਪ ਕੇ ਗੱਲ ਕਹੀ। ਕਿਉਂ? ਕਿ ਜੇ ਸੰਸਾਰੀ ਬਿਰਤੀ ਨਹੀਂ ਅੰਦਰੋਂ ਬਦਲੀ, ਗੱਲ ਤੇ ਬਿਰਤੀ ਦੀ ਹੈ ਨਾ, ਜਦੋਂ ਅੰਦਰੋਂ ਚੇਂਜ ਹੋ ਗਿਆ ਬੰਦਾ, ਵੇਖੋ ਗੱਲ ਅੰਦਰੋਂ ਬਦਲਣ ਦੀ ਜ਼ਰੂਰਤ ਹੈ। ਜੇ ਬੰਦੇ ਦੀ ਅੰਦਰ ਚੇਤਨਾ ਨਹੀਂ ਨਾ ਬਦਲੀ, ਸੋਚ ਨਹੀਂ ਬਦਲੀ, ਧਿਆਨ ਨਹੀਂ ਬਦਲਿਆ, ਜਿਵੇਂ ਦਾ ਘਰ ਉਵੇਂ ਦੇ ਗੁਰਦੁਆਰੇ, ਤਾਂ ਜੇ ਅੰਦਰੋਂ ਨਾ ਬਦਲਿਆ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਸੱਪ ਨੂੰ ਤੁਸੀਂ ਗਾਂ ਦਾ ਦੁੱਧ ਪਿਆ ਦਿਓ ਕਿ ਬੱਕਰੀ ਦਾ ਕਿ ਮੱਝ ਦਾ, ਕੋਈ ਫਰਕ ਨਹੀਂ ਪੈਂਦਾ ਕਿ ਉਹਨੂੰ ਦੁੱਧ ਪਿਆਇਆ, ਤੇ ਦੁੱਧ ਦੇ ਬਦਲੇ ਉਹ ਕੋਈ ਡੰਗ ਮਾਰੇਗਾ ਤੇ ਉਹਦੇ ਡੰਗ ਵਿੱਚੋਂ ਅੰਮ੍ਰਿਤ ਨਿਕਲਣਾ ਨਹੀਂ। ਕਿਉਂ? ਕਿਉਂਕਿ ਜਦੋਂ ਉਹਨੇ ਦੁੱਧ ਪੀਣਾ ਹੈ ਨਾ ਤੇ ਅੰਦਰ ਜਿੱਥੇ ਦੁੱਧ ਨੇ ਹਜ਼ਮ ਹੋਣਾ ਹੈ ਉੱਥੇ ਜਿਹੜਾ ਸਿਸਟਮ ਲੱਗਾ ਹੋਇਆ ਹੈ ਉਹ ਜ਼ਹਿਰ ਬਣਾਉਣ ਵਾਲਾ ਹੈ, ਉਹ ਸਿਸਟਮ ਜਿਹੜਾ ਅੰਮ੍ਰਿਤ ਵਾਲਾ ਹੈ ਨਹੀਂ। ਮਨਮੁਖ ਜਿੰਨਾ ਚਿਰ ਮਨਮੁਖਤਾ ਨੂੰ ਨਹੀਂ ਛੱਡਦਾ ਉਨਾ ਚਿਰ ਧਰਮ ਵੀ ਉਹਦਾ ਕੁਝ ਨਹੀਂ ਸਵਾਰਦਾ। ਧਿਆਨ ਦਿਓ, ਇਹ ਥੋੜਾ ਜਿਹਾ ਨਾਸਤਿਕ ਪੱਖ ਭਾਵੇਂ ਮੈਂ ਕਹਿ ਰਿਹਾ ਰੁੱਖਾ ਜਿਹਾ, ਪਰ ਇਹ ਹੈ ਸੱਚ। ਇੱਕ ਤੇ ਇਹ ਗੱਲ ਧਿਆਨ ਵਿੱਚ ਰੱਖਣੀ, ਬਾਣੀ ਬੰਦੇ ਨੂੰ ਬਦਲਦੀ ਹੈ, ਕੋਈ ਸ਼ੱਕ ਨਹੀਂ। ਗੁਰਦੁਆਰੇ ਆਓ, ਬਾਣੀ ਪੜ੍ਹੋ, ਸੇਵਾ ਕਰੋ, ਮਨਮੁਖਤਾ ਘਟੇਗੀ, ਗੁਰਮੁਖਤਾ ਵੱਧ ਜਾਏਗੀ। ਪਰ ਉੱਥੇ ਜੇ ਬੰਦਾ 5-7% ਆਪ ਸਹਿਯੋਗ ਨਹੀਂ ਨਾ ਕਰਦਾ, ਉਹਦਾ ਗੁਰੂ ਨੇ ਕੁਝ ਨਹੀਂ ਜੇ ਸਵਾਰਨਾ। ਇਹ ਕੌੜੀ ਸੱਚਾਈ, ਆਪ ਵੀ ਤੇ ਕੁਝ ਨਾ ਕੁਝ ਤਾਂ, ਚਲੋ 5-7 ਨਹੀਂ 1% ਤੇ ਬੰਦਾ ਸਹਿਯੋਗ ਕਰੇ ਨਾ, ਗੁਰੂ ਦਾ ਨੀਅਤ ਤੇ ਹੋਵੇ, ਬਦਲਣਾ ਤੇ ਗੁਰੂ ਨੇ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ, ਮੈਂ ਮੰਨਣਾ ਕਿ ਤੈਨੂੰ 1000% ਗੁਰੂ ਨੇ ਤੇਰਾ ਕੰਮ ਕਰਨਾ, ਤੂੰ ਨਹੀਂ ਕਰ ਸਕਦਾ, ਪਰ ਸੱਜਣਾ 1% ਤੇ ਤੈਨੂੰ ਕਰਨਾ ਪੈਣਾ ਹੈ, ਆਰੰਭਤਾ ਤੇ ਤੇਰੇ ਤੋਂ ਹੋਏਗੀ ਨਾ, ਗੁਰੂ ਤਾਂ ਤੇਰਾ ਕੰਮ ਕਰੇ। ਤੇਰੀ ਜ਼ਿੰਦਗੀ ਗੁਰੂ ਨੇ ਬਦਲਣੀ, ਕੋਈ ਸ਼ੱਕ ਨਹੀਂ, ਪਰ ਚਰਨ ਸ਼ਰਨ ਗੁਰ ਏਕ ਪੈਂਡਾ, ਇੱਕ ਕਦਮ ਤੇ ਤੂੰ ਹੀ ਚੁੱਕਣਾ ਨਾ। ਜੇ ਤੂੰ ਇੱਕ ਨਹੀਂ ਚੁੱਕਦਾ ਤੇ ਗੁਰੂ ਨੇ 1000 ਨਹੀਂ ਚੁੱਕਣੇ, ਸੱਚਾਈ ਹੈ। ਇਸ ਲਈ ਕਿਤੇ ਨਾ ਕਿਤੇ ਸਿੱਖ ਦੀ ਵੀ ਕੋਈ ਜ਼ਿੰਮੇਵਾਰੀ ਹੈ, ਇਕੱਲੇ ਗੁਰੂ ਦੀ ਨਹੀਂ। ਹਾਂ, ਇਹ ਗੱਲ ਪੱਕੀ ਏ ਕਿ ਬਹੁਤੀ ਜ਼ਿੰਮੇਵਾਰੀ ਗੁਰੂ ਦੀ ਤੇ ਥੋੜੀ ਸਿੱਖ ਦੀ, ਪਰ ਉਹ ਥੋੜੀ ਜਿਹੜੀ ਇਹ ਕੰਮ ਨੂੰ ਆਰੰਭ ਕਰਦੀ, ਸ਼ੁਰੂਆਤ ਕਰਦੀ। ਸੱਪ ਦੇ ਮੂੰਹ ਵਿੱਚ ਪਾਓ ਦੁੱਧ, ਕਿਵੇਂ ਬਦਲੇਗਾ ਉਹ? ਚੇਤਨਾ ਹੀ ਨਹੀਂ ਬਦਲੀ। ਮਨਮੁਖ ਗਿਆ ਹੈ ਧਾਰਮਿਕ ਥਾਵਾਂ ਤੇ, ਕਰ ਲਈਆਂ ਯਾਤਰਾਵਾਂ, ਹੋ ਗਏ ਪਿਕਨਿਕ, ਸਮਾਂ ਗੁਜ਼ਾਰਨਾ ਸੀ ਗੁਜ਼ਾਰ ਲਿਆ, ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਮਸਜਿਦਾਂ ਦੇ ਵਿੱਚ ਗਏ, ਪ੍ਰਯੋਜਨ ਤਾਂ ਹੈ ਨਹੀਂ ਸੀ। ਤਾਂ ਗੱਲ ਕੀ ਹੋਈ, ਸੱਪ ਦੇ ਮੂੰਹ ਵਿੱਚ ਪਿਆ ਹੋਇਆ ਦੁੱਧ ਕਦੀ ਅੰਮ੍ਰਿਤ ਪੈਦਾ ਨਹੀਂ ਕਰਦਾ, ਜ਼ਹਿਰ ਹੀ ਬਣਾਏਗਾ। ਤਾਂ ਮੂਲ ਤੱਤ ਕੀ ਕਿਹਾ ਗ੍ਰੰਥਾਂ ਨੇ, ਧਰਮ ਨੇ ਮੂਲ ਵਿਆਖਿਆ ਕੀ ਕੀਤੀ? ਉਹ ਕਹਿੰਦੇ ਨੇ, ਸੋਚ ਛੱਡ ਆਪਣੀ ਪੁਰਾਣੀ। ਸੋਚ ਤਾਂ ਛੱਡਦਾ ਨਹੀਂ, ਸੋਚਣ ਦਾ ਢੰਗ ਤੇਰਾ ਉਹਦਾ ਉਹ ਹੀ ਹੈ। ਬਿਮਾਰੀਆਂ ਤੇ ਅੰਦਰ ਤੂੰ ਛੱਡਣਾ ਨਹੀਂ ਚਾਹੁੰਦਾ, ਉਹਨਾਂ ਨੂੰ ਤੇ ਫੜਿਆ ਹੋਇਆ। ਤਾਂ ਜਿਹੜੇ ਇਹ ਦਾਨ ਦੇ ਸੰਬੰਧ ਵਿੱਚ ਗੱਲਾਂ ਸਨ, ਸਤਿਗੁਰੂ ਨੇ ਦਸਵੰਧ ਦੀ ਗੱਲ ਜ਼ਰੂਰ ਕੀਤੀ ਏ, ਪਰ ਕਿਹਾ ਦਾਨ ਦਾ ਮਤਲਬ ਹੁੰਦਾ ਸਿਰਫ ਦੇਣਾ। ਹਾਂ, ਇਹ ਗੱਲ ਪੱਕੀ ਹੈ, ਤੂੰ ਗੁਰੂ ਨੂੰ ਦਸਵੰਧ ਦੇ, ਕੋਈ ਸ਼ੱਕ ਨਹੀਂ, ਗੁਰੂ ਨੂੰ ਦਸਵੰਧ ਦੇ। ਤੇ ਸਤਿਗੁਰਾਂ ਨੇ ਕਿਹਾ, ਮੈਂ ਨਹੀਂ ਕਹਿੰਦਾ ਗਰੰਟੀ ਨਾਲ ਵੀ ਤੈਨੂੰ 100 ਗਿਣਾ ਮਿਲ ਜਾਏਗਾ, ਪਰ ਇੱਕ ਗੱਲ ਤੈਨੂੰ ਜ਼ਰੂਰ ਕਹਿਣਾ, ਤੇਰੇ ਘਰ ਦੇ ਵਿੱਚ ਬਰਕਤ ਜ਼ਰੂਰ ਆ ਜਾਏਗੀ। ਇਹ ਗੱਲ ਪੱਕੀ ਹੈ, ਕੋਈ ਸ਼ੱਕ ਨਹੀਂ। ਇਸ ਲਈ ਪੁਰਾਣੇ ਗੁਰਸਿੱਖਾਂ ਨੇ, ਜਿਨ੍ਹਾਂ ਨੇ ਸਿੱਖੀ ਦੀ ਘਾਲਣਾ ਆਪ ਘਾਲ ਕੇ ਵੇਖੀ, ਸਿੱਖੀ ਕੀ ਹੈ, ਉਹਨਾਂ ਇਕੱਲੀ ਪੜ੍ਹੀ ਨਹੀਂ ਹੈ, ਉਹਨਾਂ ਇਕੱਲੇ ਲੈਕਚਰ ਨਹੀਂ ਕੀਤੇ, ਇਕੱਲਾ ਗਿਆਨ ਨਹੀਂ। ਗਿਆਨ ਅੱਜ ਕੱਲ੍ਹ ਤੇ ਹਰ ਇੱਕ ਥਾਂ ਤੇ ਬੰਦਾ ਗਿਆਨ ਮਾਣਿਆ, ਲੋਕ ਕਹਿੰਦੇ ਨੇ ਪਤਾ ਨਹੀਂ ਸਾਨੂੰ ਪਤਾ। ਤੇ ਜਿਹੜਾ ਬੰਦਾ ਹਰ ਰੋਜ਼ ਗੁਰਦੁਆਰੇ ਨਹੀਂ ਗਿਆ, ਉਹਨੂੰ ਬਾਹਰ ਵੇਖੋ, ਥੜੇ ਤੇ ਬਹਿ ਕੇ ਸਾਰਿਆਂ ਨੂੰ ਕੰਡਮ ਕਰ ਦੇਗਾ ਬੋਲ ਬੋਲ ਕੇ। ਗਿਆਨ ਤੇ ਉਹਦੇ ਕੋਲ ਵੀ ਹੈ। ਸਤਿਗੁਰੂ ਨੇ ਜਿਹੜੇ ਪੁਰਾਣੇ ਸਿੱਖ ਸਨ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਹੁਣ ਵੀ ਗੁਰੂ ਦੀ ਕਿਰਪਾ ਹੈ, ਜ਼ਰੂਰ ਹੈ। ਤਾਂ ਉਹਨਾਂ ਨੇ ਗੁਰੂ ਅੱਗੇ ਜਦੋਂ ਅਰਦਾਸ ਕੀਤੀ ਨਾ, ਪੈਸੇ ਨਹੀਂ ਮੰਗੇ, ਕੁਝ ਨਹੀਂ ਮੰਗਿਆ, ਇੱਕ ਲਫ਼ਜ਼ ਲੱਭਿਆ ਜਿਹਦੇ ਵਿੱਚ ਸਾਰਾ ਕੁਝ ਆ ਗਿਆ। ਉਹ ਲਫ਼ਜ਼ ਕਿਹੜਾ ਸੀ? ਕਿ ਸਤਿਗੁਰੂ ਦੀ ਕਿਰਪਾ ਕਰਨੀ, ਬਰਕਤ ਬਖਸ਼ ਦੇਣੀ। ਬਰਕਤ ਦਾ ਮਤਲਬ ਇਹ ਹੈ, ਜਿਹੜਾ ਕੰਮ 10 ਰੁਪਈਆਂ ਨੇ ਕਰਨਾ ਉਹ ਇੱਕ ਕਰੇਗਾ, ਨੌਵਾਂ ਦੀ ਲੋੜ ਹੀ ਨਹੀਂ ਪਏਗੀ। ਤੇ ਫਿਰ ਨੌਵਾਂ ਦੀ ਲੋੜ ਕੀ ਹੈ? ਜੇ 10 ਵਾਲਾ ਕੰਮ 1 ਰੁਪਈਏ ਨੇ ਕਰ ਦੇਣਾ, 9 ਰੁਪਈਆਂ ਦੀ ਲੋੜ ਹੀ ਨਹੀਂ ਪੈਣੀ, ਤੇ ਉਹਨਾਂ 9 ਰੁਪਈਆਂ ਨੂੰ ਜ਼ਰੂਰ ਜੇਬ ਵਿੱਚ ਰੱਖਣਾ, ਇੱਕ ਹੀ ਚੰਗਾ ਹੈ। ਗੁਰੂ ਨੇ ਦੇ ਦਿੱਤੀ ਤੰਦਰੁਸਤੀ, ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ, ਤੇ ਜ਼ਰੂਰ ਬੋਝ ਚੁੱਕਣਾ, ਉਹ ਥੋੜਾ ਹੀ ਬਹੁਤ ਹੈ। ਤਾਂ ਸਤਿਗੁਰੂ ਨੇ ਬਰਕਤ ਦੀ ਬਖਸ਼ਿਸ਼ ਕੀਤੀ, ਸੰਸਾਰ ਦੀ ਗੱਲ ਕਰਦੇ ਹਜ਼ੂਰ ਕਹਿੰਦੇ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ। ਫਿਰ ਕੀ ਹੁੰਦਾ, ਨਰਕ ਤੇ ਸਵਰਗ ਦੀ ਗੱਲ ਸ਼ੁਰੂ ਹੋ ਜਾਂਦੀ ਹੈ। ਬੰਦਾ ਦੇ ਦੇ ਕੇ ਸਵਰਗ ਦੀਆਂ ਗੱਲਾਂ ਭਾਲਦਾ, ਮੈਂ ਸਵਰਗ ਵਿੱਚ ਕਿਵੇਂ ਜਾਵਾਂਗਾ, ਸਵਰਗ ਵਿੱਚ ਕਿਹੜੇ ਰਸਤੇ ਜਾਈਦਾ, ਇੰਨਾ ਦਾਨ ਕਰੀਏ ਸਵਰਗ ਮਿਲਦਾ। ਔਰ ਇਹ ਜਿਹੜੇ ਸ਼ਬਦ ਨੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਬੜੇ ਪਿਆਰੇ ਬੰਦੇ ਦੀ ਚੇਤਨਾ ਨੂੰ ਬਦਲਣ ਵਾਲੇ ਨੇ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਸਲੋਕ ਆਇਆ, ਸਲੋਕ ਸੈਸਕ੍ਰਿਤੀ, ਉਹਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਸਵਾਲ ਕੀਤਾ ਹੈ ਕਿ ਸਤਿਗੁਰੂ ਜੇ ਬੰਦੇ ਦੀ ਭਾਵਨਾ ਗਲਤ ਹੋਵੇ, ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੱਪ ਨੂੰ ਦੁੱਧ ਪਿਆਉਣ ਵਾਲੀ, ਜੇ ਉਹਦੀ ਭਾਵਨਾ ਗਲਤ ਹੈ ਤੇ ਉਹ ਬੰਦਾ ਜਪ ਤਪ ਕਰਦਾ, ਦਾਨ ਕਰਦਾ, ਸੇਵਾ ਕਰਦਾ, ਉਹਨੂੰ ਫਲ ਮਿਲੇਗਾ? ਭਾਵਨਾ ਗਲਤ ਹੈ, ਨੀਅਤ ਗਲਤ ਹੈ, ਸੋਚਣੀ ਗਲਤ ਹੈ। ਸੋਚਣੀ ਬਦਲੀ ਨਹੀਂ ਤੇ ਪਾਠ ਕਰ ਰਿਹਾ, ਸੋਚਣੀ ਬਦਲਣ ਵਾਸਤੇ ਤਿਆਰ ਹੀ ਨਹੀਂ ਹੈ। ਦਾਨ ਵੀ ਕਰਦਾ ਤੇ ਬੜਾ ਵੱਡਾ ਦਾਨ, ਮਾਇਆ ਵੀ ਕੋਲ ਹੈ, ਉਹਨੂੰ ਫਲ ਮਿਲੇਗਾ? ਹਜ਼ੂਰ ਨੇ ਕਿਹਾ ਮਿਲੇਗਾ, ਪਰ ਇਸ ਤਰ੍ਹਾਂ ਦੇ ਲੋਕ ਦੁਨੀਆਂ ਵਾਸਤੇ ਬੜੇ ਖਤਰਨਾਕ ਨੇ, ਜਿਹੜੇ ਸੋਚ ਨਹੀਂ ਬਦਲਦੇ ਤੇ ਧਰਮ ਕਮਾਉਂਦੇ ਨੇ। ਕੀ ਗੱਲ, ਉਹਨਾਂ ਤੋਂ ਕੀ ਖਤਰਾ? ਉਹ ਕਹਿੰਦੇ ਨੇ ਜਿਹੜਾ ਦਾਨ ਕਰਨਗੇ ਉਹ, ਜਿਹੜਾ ਜਪ ਤਪ ਕਰਨਗੇ, ਜਿਹੜੀ ਸੇਵਾ ਕਰਨਗੇ, ਉਹਨਾਂ ਨੂੰ ਸ਼ਕਤੀ ਤੇ ਮਿਲ ਜਾਣੀ ਹੈ, ਪਰ ਉਹਨੂੰ ਵਰਤਣਾ ਕਿਵੇਂ ਵੇ ਉਹ ਭਾਵਨਾ ਤੋਂ ਬਿਨਾਂ ਪਤਾ ਨਹੀਂ ਲੱਗਦਾ। ਇਸ ਕਰਕੇ ਉਹ ਕੀ ਕਰਨਗੇ? ਰੱਬ ਉਹਨਾਂ ਨੂੰ ਤਾਕਤ ਦੇ ਦੇਗਾ, ਸ਼ਕਤੀ ਦੇ ਦੇਗਾ, ਬਾਦਸ਼ਾਹ ਬਣਾ ਦੇਗਾ, ਰਾਜੇ ਬਣਾ ਦੇਗਾ, ਅਮੀਰ ਬਣਾ ਦੇਗਾ, ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਇੱਕ ਤਿਲ ਨਹੀਂ ਭੰਨੇ ਕਾਲੇ, ਕੁਦਰਤ ਦਾ ਇਹ ਨਿਯਮ ਹੈ, ਧਿਆਨ ਦੇਣਾ। ਗੁਰੂ ਸਾਹਿਬ ਨੇ ਕਿਹਾ ਕੁਦਰਤ ਦਾ ਇੱਕ ਨਿਯਮ ਹੈ, ਜਿਹੜਾ ਬੰਦਾ ਇੱਕ ਵੀ ਭਾਂਡਾ ਮਾਂਜ ਕੇ ਗਿਆ ਲੰਗਰ ਦਾ, ਲਿਖਿਆ ਜਾਣਾ ਉਹਨੂੰ ਜ਼ਰੂਰ ਮਿਲਣਾ ਹੈ। ਅੱਜ ਨੇ ਮਿਲਣਾ ਤੇ 10 ਸਾਲ ਨੂੰ, 10 ਨੂੰ ਨਹੀਂ ਤੇ 20 ਨੂੰ, 20 ਨੂੰ ਨਹੀਂ ਤੇ ਜਦੋਂ ਵੀ ਹੋਵੇ, ਕਿਤੇ ਨਹੀਂ ਜਾਏਗਾ, ਇੱਕ ਭਾਂਡਾ ਵੀ ਮਾਂਜ ਗਿਆ। ਜਿਹਨੇ ਇੱਕ ਵੀ ਜਪਜੀ ਸਾਹਿਬ ਪੜ੍ਹ ਰਿਹਾ ਉਹਦਾ ਅਸਰ ਤਾਂ ਹੋਣਾ ਹੀ ਹੈ। ਹਾਂ, ਭਾਵਨਾ ਸਿੱਖੀ ਵਾਲੀ ਨਹੀਂ ਸੀ, ਵੈਸੇ ਸੇਵਾ ਕੀਤੀ, ਵੈਸੇ ਪਾਠ ਕੀਤਾ ਤਾਂ ਅੱਧਾ ਹਿੱਸਾ ਤੇ ਮਿਲ ਗਿਆ, ਸ਼ਕਤੀ ਤੇ ਮਿਲ ਗਈ, ਸਿੱਖੀ ਨਾ ਮਿਲੀ। ਖਿਆਲ ਰੱਖਣਾ, ਸਿੱਖੀ ਹੋਰ ਚੀਜ਼ ਹੈ, ਸ਼ਕਤੀ ਹੋਰ ਚੀਜ਼ ਹੈ। ਸ਼ਕਤੀ ਇਹ ਹੈ ਕਿ ਅਸੀਂ ਇੱਥੇ ਬੈਠ ਕੇ 2 ਮਹੀਨੇ ਪਾਠ ਕਰਦੇ ਰਹੀਏ ਲਗਾਤਾਰ, ਤਾਂ ਕੀ ਉਹਦਾ ਫਲ ਨਹੀਂ ਮਿਲੇਗਾ? ਫਲ ਤਾਂ ਉਹਦਾ ਮਿਲੇਗਾ ਜ਼ਰੂਰ, ਤਾਕਤ ਮਿਲ ਜਾਏਗੀ, ਅਕਲ ਨਹੀਂ ਮਿਲੇਗੀ। ਤਾਕਤ ਮਿਲ ਜਾਏਗੀ, ਸ਼ਕਤੀ ਮਿਲ ਜਾਏਗੀ। ਇਸ ਕਰਕੇ ਬੜੇ ਬੜੇ ਵੱਡੇ ਸੇਵਾਦਾਰਾਂ ਕੋਲ ਕੋਈ ਬਹੁਤੀ ਅਕਲ ਹੋਵੇ ਜ਼ਰੂਰੀ ਨਹੀਂ ਹੈ, ਇਹ ਕੋਈ ਬਹੁਤੀ ਜ਼ਰੂਰੀ ਨਹੀਂ। ਉਹਨੂੰ ਸ਼ਕਤੀ ਮਿਲ ਜਾਏਗੀ ਜਿਹਨੇ ਬਾਣੀ ਪੜ੍ਹੀ ਹੈ, ਆਪ ਹੱਥਾਂ ਨਾਲ ਸੇਵਾ ਕਰਦਾ ਰਿਹਾ, ਸ਼ਕਤੀ ਉਹਦੇ ਉਹਨੂੰ ਮਿਲੇਗੀ, ਉਹਦੀ ਮਾਇਆ ਵੱਧ ਜਾਏਗੀ, ਧਨ ਵੱਧ ਜਾਏਗਾ। ਪਰ ਹੁਣ ਧਨ ਨਾਲ ਬੰਦੇ ਦੀ ਅਕਲ ਥੋੜੀ ਵੱਧਦੀ ਹੈ। ਇਸ ਕਰਕੇ ਸਿੱਖੀ ਹੋਰ ਚੀਜ਼ ਹੈ, ਸ਼ਕਤੀ ਹੋਰ ਚੀਜ਼ ਹੈ। ਬੰਦਾ ਬੜਾ ਗੁਰਦੁਆਰੇ ਜਾਂਦਾ ਜੀ, ਸਵੇਰੇ ਸਵੇਰੇ ਸਾਰਿਆਂ ਤੋਂ ਪਹਿਲੇ ਹੈ, ਤਾਂ ਬਾਅਦ ਵਿੱਚ ਪਤਾ ਲੱਗਦਾ ਕਿ ਸਾਰਾ ਦਿਨ ਕੱਪੜਾ ਵੀ ਗਲਤ ਕੱਟਦਾ ਦੁਕਾਨ ਤੇ। ਇੱਥੇ ਹੁਣ ਕੁਝ ਥਾਂ ਐਸੇ ਨੇ ਜਿਨ੍ਹਾਂ ਦਾ ਨਾਮ ਬੜੀ ਸ਼ਰਧਾ ਨਾਲ ਜੁੜਿਆ ਹੋਇਆ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਸਿੱਖੀ ਦਾ ਹਿਰਦਾ ਨੇ, ਸਿੱਖੀ ਦਾ ਕੇਂਦਰ ਨੇ, ਜਿਨ੍ਹਾਂ ਦੇ ਵਿੱਚ ਸਿੱਖ ਦੀ ਜਿੰਦ ਜਾਨ ਦਿਨ ਰਾਤ ਰਹਿੰਦੀ ਹੈ, ਉਹਨਾਂ ਥਾਵਾਂ ਦੇ ਉੱਤੇ ਹਾਜ਼ਰੀ ਭਰਨ ਵਾਲੇ ਲੋਕ ਅਸੀਂ ਕਹਿੰਦੇ ਹਾਂ ਸੇਵਾਦਾਰ ਬਹੁਤ ਵੱਡੇ ਨੇ। ਸਾਰੇ ਨਹੀਂ ਮੈਂ ਕਹਿ ਰਿਹਾ, ਘੱਟੋ ਘੱਟ ਜਿੰਨੇ ਵੀ ਹੋਣ ਸੇਵਾਦਾਰ ਬਹੁਤ ਤਕੜੇ ਨੇ, ਇੰਨੇ ਤਕੜੇ ਵੀ ਬਾਹਰ ਦੇ ਕਿਸੇ ਬੰਦੇ ਨੂੰ ਅੰਦਰ ਬਹਿਣ ਵੀ ਨਹੀਂ ਦਿੰਦੇ, ਥਾਂ ਨਹੀਂ ਮਿਲਣ ਦਿੰਦੇ, ਵੀ ਸਾਡੇ ਸ਼ਹਿਰ ਦਾ ਗੁਰਦੁਆਰਾ ਹੈ। ਤਾਂ ਉਹ ਲੱਗਦੇ ਤਾਂ ਬਹੁਤ ਵੱਡੇ ਸੇਵਾਦਾਰ, ਤੇ ਜਦੋਂ ਦਿਨੇ ਦੁਕਾਨ ਤੇ ਬਹਿੰਦੇ ਨੇ, ਉੱਥੇ ਜੇਬਾਂ ਕੱਟਣ ਲੱਗਿਆਂ ਵੀ ਸਭ ਤੋਂ ਵੱਡੇ ਸੇਵਾਦਾਰ, ਗੁਰੂ ਕੋਲ ਵੀ ਸਭ ਤੋਂ ਵੱਡੇ ਸੇਵਾਦਾਰ, ਤੇ ਜਦੋਂ ਕਿਸੇ ਦੀ ਜੇਬ ਕੱਟਣੀ ਉਦੋਂ ਵੀ ਸਭ ਤੋਂ ਵੱਡੇ ਜੇਬ ਕਤਰੇ, ਫਿਰ ਉਦੋਂ ਕੀ ਵਾਪਰੇਗਾ? ਉਹ ਕੀ ਹੈ? ਗੁਰੂ ਕੋਲ ਆਏ ਹਾਂ, ਕਦਮ ਚੁੱਕੇ ਨੇ, ਬਾਣੀ ਪੜ੍ਹੀ ਹੈ, ਗੁਰੂ ਨੇ ਉਹਦਾ ਫਲ ਤਾਂ ਦੇਣਾ ਹੀ ਹੈ ਨਾ, ਸ਼ਕਤੀ ਮਿਲੇਗੀ, ਅਗਲੇ ਨੇ ਵੀ ਜੇਬ ਅੱਗੇ ਕਰ ਦੇਣੀ ਹੈ ਕਿਉਂਕਿ ਸੇਵਾ ਦਾ ਫਲ ਮਿਲਣਾ। ਪਰ ਉਥੋਂ ਸੇਵਾ ਕਰਕੇ ਗੁਰੂ ਗ੍ਰੰਥ ਸਾਹਿਬ ਕੋਲੋਂ ਸਿੱਖੀ ਜੀਵਨ ਨਹੀਂ ਸੀ ਮੰਗਿਆ। ਸਿੱਖੀ ਜੀਵਨ ਕਿਹੜਾ ਸੀ? ਸਿੱਖੀ ਜੀਵਨ ਸੀ ਬਿਲਕੁਲ ਸਰਲ ਜੀਵਨ, ਸਾਦਾ ਜੀਵਨ, ਧੁਪਿਆ ਹੋਇਆ ਜੀਵਨ, ਬੇਈਮਾਨੀ ਤੋਂ ਬਿਨਾਂ ਜੀਵਨ। ਤਾਂ ਇੱਥੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਜਿੰਨਾ ਚਿਰ ਬੰਦਾ ਅੰਦਰ ਨੂੰ ਬਦਲਦਾ ਨਹੀਂ। ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ, ਆਨੰਦਪੁਰ ਸਾਹਿਬ ਦੀ ਘਟਨਾ ਹੈ ਕਿ ਇਹ ਜਦੋਂ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਨਿਵਾਸ ਰੱਖਦੇ ਸਨ ਗਰਮੀ ਦੇ ਦਿਨ, ਤੇ ਹਜ਼ੂਰ ਨੇ ਆਪਣੇ ਸਿੰਘਾਂ ਨੂੰ ਕਿਹਾ ਵੀ ਅੱਜ ਮੰਜਾ ਕੋਠੇ ਤੇ ਚਾੜ੍ਹ ਦੇ ਉੱਤੇ ਆਰਾਮ ਕਰਾਂਗੇ। ਕਿਲ੍ਹੇ ਦੇ ਉੱਤੇ ਕੋਠੇ ਦੀ ਛੱਤ ਤੇ ਮੰਜੇ ਤੇ ਹਜ਼ੂਰ ਬੈਠੇ, ਤੇ ਬਾਹਰਲੇ ਪਾਸੇ ਦੋ ਸਿੱਖਾਂ ਦੇ ਘਰ ਸਨ। ਹੁਣ ਇੱਕ ਨੇ ਦੂਜੇ ਤੋਂ ਮਾਇਆ ਉਧਾਰ ਲਈ ਸੀ ਕਿਤੇ ਸਾਲ ਪਹਿਲਾਂ, ਤੇ ਜਿਹੜੇ ਜਿਹਦੇ ਕੋਲੋਂ ਲਈ ਸੀ ਉਹ ਅਮੀਰ ਬੰਦਾ ਸੀ, ਜਿਹਨੇ ਲਈ ਸੀ ਉਹ ਗਰੀਬ ਸੀ। ਤੇ ਉਹ ਗਰੀਬ ਸਿੱਖ ਨੇ ਜਦੋਂ ਅਮੀਰ ਸਿੱਖ ਕੋਲੋਂ ਮਾਇਆ ਲਈ ਸੀ, ਤੇ ਉਦੋਂ ਜਾਮਣ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਦਾ ਨਾਮ ਲਿਆ ਸੀ ਵੀ ਮੈਂ ਤੈਨੂੰ ਵਾਪਸ ਕਰਾਂਗਾ। ਸਮਾਂ ਲੰਘ ਗਿਆ, ਇੱਕ ਸਾਲ, ਦੋ ਸਾਲ, ਤਿੰਨ ਸਾਲ, ਅੱਜ ਗੱਲ ਨੌਬਤ ਆ ਗਈ ਝਗੜੇ ਤੱਕ, ਲੜਾਈ ਤੱਕ। ਉਸ ਰਾਤ ਉਹ ਪੈਸੇ ਮੰਗਣ ਆਇਆ ਸੀ ਜਿਹਨੇ ਦਿੱਤੇ ਸਨ, ਜਿਹਨੇ ਦੇਣੇ ਸਨ ਉਹ ਜਵਾਬ ਦੇ ਗਿਆ, ਕਹਿੰਦਾ ਮੈਂ ਨਹੀਂ ਦਿੰਦਾ, ਜੋ ਕੁਝ ਕਰਨਾ ਕਰ ਲੈ। ਤੇ ਗੁਰੂ ਸਾਹਿਬ ਨਾਲ ਕੋਠੇ ਦੇ ਉੱਤੇ ਸੁਣ ਰਹੇ ਨੇ। ਉਹ ਜਿਹਨੇ ਦਿੱਤੇ ਸਨ ਉਹਨੇ ਫਿਰ ਉਹ ਗੱਲ ਦੁਹਰਾਈ, ਕਹਿਣ ਲੱਗੇ ਤੂੰ ਬੜਾ ਧੋਖੇਬਾਜ਼ ਹੈ, ਗੁਰੂ ਗੋਬਿੰਦ ਸਿੰਘ ਦਾ ਨਾਂ ਲੈ ਕੇ ਮੇਰੇ ਤੋਂ ਮਾਇਆ ਲਈ, ਤੇ ਅੱਜ ਜਵਾਬ ਦੇ ਰਿਹਾ, ਤੈਨੂੰ ਲੇਖਾ ਦੇਣਾ ਪਏਗਾ, ਤੈਨੂੰ ਲੇਖਾ ਦੇਣਾ ਪਏਗਾ। ਤੇ ਉਹ ਵੀ ਸਿੱਖ ਕਦੀ ਕਦੀ ਦੀਵਾਨ ਵਿੱਚ ਆਉਂਦਾ ਹੁੰਦਾ ਸੀ, ਤੁਹਾਨੂੰ ਪਤਾ ਹੈ ਆਪਣੀ ਲੋੜ ਦੀਆਂ ਤੁਕਾਂ ਅਸੀਂ ਯਾਦ ਕਰ ਲੈਂਦੇ ਹਾਂ, ਜਿਹੜੀਆਂ ਚੀਜ਼ਾਂ ਸਾਡੇ ਮਨ ਨੂੰ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਕਹਿੰਦੇ ਹਾਂ ਜੀ ਇਹ ਗੱਲ ਬੜੀ ਡੂੰਘੀ, ਸਾਡੇ ਸਿਰ ਦੇ ਉੱਤੋਂ ਲੰਘ ਜਾਂਦੀ ਹੈ, ਉਹਨੂੰ ਕਹਿੰਦੇ ਨੇ ਉੱਤੋਂ ਲੰਘਦੀ ਹੈ, ਤੇ ਦੂਜੀ ਥੱਲਿਓਂ ਕਿਵੇਂ ਲੰਘ ਜਾਂਦੀ ਹੈ ਜਿਹੜੀ ਸਾਡੀ ਲੋੜ ਦੀ ਹੈ, ਉਹ ਕਿਵੇਂ ਸਮਝ ਆ ਗਈ, ਉਹਦਾ ਕਿਵੇਂ ਪਤਾ ਲੱਗ ਗਿਆ। ਬੜੇ ਮੈਨੂੰ ਕਈ ਸਰੋਤੇ, ਕਦੀ ਕਦੀ ਜ਼ਿਆਦਾ ਤਾਂ ਨਹੀਂ, ਬਹੁਤਿਆਂ ਨੂੰ ਤਾਂ ਸਮਝ ਆਉਂਦੀ ਹੈ, ਪਰ ਕੋਈ ਕੋਈ ਇਸ ਤਰ੍ਹਾਂ ਦਾ ਸਿੱਖ ਮਿਲਦਾ ਹੈ ਉਹ ਕਹਿੰਦਾ ਗੱਲਾਂ ਥੋੜੀਆਂ ਜਿਹੀਆਂ ਉੱਤੋਂ ਲੰਘ ਜਾਂਦੀਆਂ। ਤੇ ਮੈਂ ਕਿਹਾ ਭਾਈ ਦੋ ਚਾਰ ਇੱਟਾਂ ਥੱਲੇ ਜੋੜ ਕੇ ਤੂੰ ਉੱਚਾ ਹੋ ਜਾ, ਨਾ ਲੰਘਣਗੀਆਂ, ਇਹ ਕੀ ਫਰਕ ਪੈਂਦਾ, ਤੂੰ ਨੀਵਾਂ ਕਿਤੇ ਜ਼ਰੂਰ, ਉੱਤੋਂ ਤਾਂ ਲੰਘਦੀ ਏ, ਕਦੀ ਕਦੀ ਬੰਦਾ ਸਿਰ ਵੀ ਨੀਵਾਂ ਕਰ ਜਾਂਦਾ ਹੈ, ਪਾਸੇ ਕਰ ਦਿੰਦਾ ਆਪਣੇ ਆਪ ਨੂੰ, ਇੱਥੇ ਕੁਝ ਉੱਤੋਂ ਨਹੀਂ ਲੰਘਦਾ, ਬੰਦਾ ਪਾਸੇ ਹੋ ਜਾਂਦਾ ਹੈ ਅੱਗੋਂ, ਲੰਘਣ ਵਾਲੀਆਂ ਚੀਜ਼ਾਂ ਹੀ ਕੋਈ ਨਹੀਂ, ਇੰਨੀ ਸਰਲਤਾ ਤੁਹਾਨੂੰ ਕਿਤੇ ਮਿਲਣੀ ਨਹੀਂ, ਇੰਨਾ ਸਿੱਧਾਪਣ ਮਿਲਣਾ ਨਹੀਂ, ਬੜਾ ਥੱਲੇ ਉਤਰ ਕੇ ਕੰਮ ਕੀਤਾ ਜਾ ਰਿਹਾ, ਸੰਭਾਵਨਾ ਤੋਂ ਵੀ ਜ਼ਿਆਦਾ, ਔਰ ਬੜੇ ਔਖੇ ਹੋ ਕੇ ਥੱਲੇ ਆ ਕੇ ਕੰਮ ਕਰਨਾ ਇਹ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ ਹੈ, ਪਰ ਫਿਰ ਵੀ ਆਪਾਂ ਕਹਿੰਦੇ ਉੱਤੋਂ ਲੰਘ ਜਾਂਦੀ। ਉਹ ਜਿਹੜਾ ਸਿੱਖ ਹੈ ਜਿਹਨੇ ਮਾਇਆ ਦੇਣੀ ਸੀ, ਗੁਰੂ ਦੀ ਸਹੁੰ ਚੁੱਕ ਕੇ ਮਾਇਆ ਲਈ ਸੀ, ਤੇ ਜਿਹਨੇ ਲੈਣੀ ਸੀ ਵਾਪਸ, ਉਹਨੇ ਕਿਹਾ ਵੀ ਤੈਨੂੰ ਲੇਖਾ ਦੇਣਾ ਪਏਗਾ, ਤੂੰ ਗੁਰੂ ਦਾ ਨਾਂ ਲਿਆ ਸੀ, ਤੇ ਉਹਨੇ ਆਪਣੇ ਵਾਲੀ ਤੁਕ ਯਾਦ ਕੀਤੀ ਹੋਈ ਸੀ, ਉਹਨੇ ਕਿਹਾ ਸਾਨੂੰ ਸਿੱਖਾਂ ਨੂੰ ਥੋੜੀ ਲੇਖਾ ਦੇਣਾ ਪੈਂਦਾ, ਕਿਉਂ? ਕਹਿੰਦੇ ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ, ਸਾਨੂੰ ਕੋਈ ਲੇਖਾ ਨਹੀਂ ਦੇਣਾ ਪੈਂਦਾ, ਕਿਉਂ? ਕਿਉਂਕਿ ਆਪ ਹੀ ਐਲਾਨ ਕਰ ਦਿੱਤਾ ਵੀ ਅਸੀਂ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਤੇ ਜਾ ਕੇ ਪੁੱਛਿਆ ਨਹੀਂ ਨਾ। ਜੇ ਅਸੀਂ ਗੁਰੂ ਨੂੰ ਪੁੱਛ ਕੇ ਕੁਝ ਐਲਾਨ ਕਰੀਏ, ਸਿੱਖ ਹੋਣਾ ਤੇ ਦੂਰ ਦੀ ਗੱਲ ਹੈ, ਸ਼ਾਇਦ ਅਸੀਂ ਆਪਣੇ ਆਪ ਨੂੰ ਇਨਸਾਨ ਜਾਂ ਆਦਮੀ ਵੀ ਨਾ ਕਹਿ ਸਕੀਏ, ਇਹ ਵੀ ਵਿਆਖਿਆ ਗਲਤ ਹੋ ਜਾਏਗੀ। ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਤੇ ਉਹਨਾਂ ਕਹਿਣਾ ਵੀ ਦੋ ਪਾਇਆ ਜਾਨਵਰ ਹੈ, ਮਨੁੱਖ ਨਹੀਂ ਤੂੰ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖ ਵਾਲੇ ਜਿੰਨਾ ਚਿਰ ਕਰਮ ਨਹੀਂ, ਸਰੀਰ ਦੇ ਕੀ ਅਰਥ ਹੋ ਸਕਦੇ ਨੇ? ਤਾਂ ਉਸ ਸਿੱਖ ਨੇ ਕਿਹਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ। ਗੁਰੂ ਕਲਗੀਧਰ ਪਾਤਸ਼ਾਹ ਥੋੜੇ ਜਿਹਾ ਲੇਟ ਗਏ ਸਨ ਮੰਜੇ ਤੇ ਇਹ ਗੱਲ ਉਹਨਾਂ ਨੇ ਸੁਣ ਲਈ ਕਿ ਮੇਰਾ ਨਾਂ ਲੈ ਕੇ ਝੂਠ ਬੋਲੀ ਜਾਂਦਾ ਹੈ, ਬੇਈਮਾਨ ਹੋ ਗਿਆ। ਉਸੇ ਵੇਲੇ ਮੰਜੇ ਤੇ ਉੱਠ ਕੇ ਬੈਠ ਗਏ, ਉੱਚੀ ਸਾਰੀ ਆਵਾਜ਼ ਦਿੱਤੀ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਨਾਲੇ ਆਵਾਜ਼ ਦਿੱਤੀ, ਆਹ ਬੰਦਾ ਝੂਠ ਬੋਲ ਰਿਹਾ, ਗੁਰੂ ਕੀ ਬਾਣੀ ਵਰਤ ਕੇ ਮੈਂ ਇਹਦਾ ਕੋਈ ਸਾਥ ਨਹੀਂ ਦੇਣਾ, ਮੈਂ ਇਹਦਾ ਕੋਈ ਸਹਿਯੋਗ ਨਹੀਂ ਕਰਾਂਗਾ, ਗਲਤ ਚੱਲ ਰਿਹਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸਾਂ, ਨਰਕ ਸੁਰਗ ਦੀਆਂ ਗੱਲਾਂ ਚੱਲਦੀਆਂ ਨੇ, ਫਿਰ ਮਨੁੱਖ ਨਰਕ ਸੁਰਗ ਦੀ ਗੱਲ ਕਰਦਾ, ਦਾਨ ਕਰਦਾ, ਫਿਰ ਹੋਰ ਮੰਗਦਾ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸ ਤਰ੍ਹਾਂ ਦੇ ਲੈਣਾ, ਲੈ ਲੈ ਦੇਣਾ ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਣਸੀ ਭਰਮ ਭਵੈ ਸੰਸਾਰ। ਇਸ ਤਰ੍ਹਾਂ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਕੁਝ ਜਾਤੀਆਂ ਨੂੰ ਨੀਵਾਂ, ਕੁਝ ਨੂੰ ਉੱਚਾ, ਕੁਝ ਨੂੰ ਮਾੜਾ, ਕੁਝ ਨੂੰ ਚੰਗਾ ਕਹਿ ਕੇ ਮਨੁੱਖ ਦੀ ਅੰਤਰ ਸਥਿਤੀ ਨੂੰ ਵੰਡ ਦਿੱਤਾ ਗਿਆ। ਜਿਵੇਂ ਕਿ ਚਾਰ ਵੇਦਾਂ ਦੇ ਵਿੱਚ ਚਾਰ ਹਿੱਸਿਆਂ ਵਿੱਚ ਮਨੁੱਖਾ ਜਾਤੀ ਨੂੰ ਵੰਡਿਆ ਗਿਆ। ਗੁਰੂ ਅੰਗਦ ਦੇਵ ਜੀ ਨੇ ਵੀ ਜ਼ਿਕਰ ਕੀਤਾ, ਉਹ ਕਹਿੰਦੇ ਯੋਗ ਸ਼ਬਦੰ ਗਿਆਨ ਸ਼ਬਦੰ, ਯੋਗੀਆਂ ਨੂੰ ਕਹਿ ਦਿੱਤਾ ਤੁਹਾਡਾ ਧਰਮ ਜਿਹੜਾ ਗਿਆਨ ਹੈ। ਯੋਗ ਸ਼ਬਦੰ ਗਿਆਨ ਸ਼ਬਦੰ, ਤੁਹਾਡੇ ਕੋਲ ਕੱਲਾ ਗਿਆਨ ਹੈ, ਨਾ ਤੁਸੀਂ ਕੰਮ ਕਰ ਸਕਦੇ ਹੋ, ਨਾ ਤੁਸੀਂ ਹਥਿਆਰ ਚੁੱਕ ਸਕਦੇ ਹੋ, ਔਰ ਨਾ ਤੁਸੀਂ ਕਿਸੇ ਨੂੰ ਪੜ੍ਹਾ ਸਕਦੇ ਹੋ, ਇਸ ਕਰਕੇ ਤੁਹਾਡਾ ਧਰਮ ਹੈ ਗਿਆਨ, ਵੰਡ ਦਿੱਤਾ ਗਿਆ। ਯੋਗ ਸ਼ਬਦੰ ਗਿਆਨ ਸ਼ਬਦੰ, ਤੇ ਅਗਲੇ ਬਚਨ ਕੀਤੇ ਵੇਦ ਸ਼ਬਦੰ ਬ੍ਰਾਹਮਣ ਹੈ, ਬ੍ਰਾਹਮਣਾਂ ਦਾ ਜਿਹੜਾ ਧਰਮ ਸੀ ਵੇਦਾਂ ਨਾਲ ਜੋੜ ਦਿੱਤਾ। ਖੱਤਰੀ ਸ਼ਬਦੰ ਸੂਰ ਸ਼ਬਦੰ, ਤੇ ਛੱਤਰੀਆਂ ਨੂੰ ਕਿਹਾ ਤੁਸੀਂ ਇਕੱਲੀ ਤਲਵਾਰ ਵਾਹੁਣੀ ਹੈ। ਸ਼ੂਦਰ ਸ਼ਬਦੰ ਪਰਾਕਿਰਤੈ, ਪਰਾਕਿਰਤੈ ਦਾ ਮਤਲਬ, ਪਰਾ ਦਾ ਮਤਲਬ ਵੀ ਦੂਜੇ, ਕਿਰਤੈ ਦਾ ਮਤਲਬ ਕੰਮ। ਸ਼ੂਦਰਾਂ ਨੂੰ ਕਿਹਾ ਵੀ ਤੁਸੀਂ ਦੂਜਿਆਂ ਦਾ ਕੰਮ ਕਰਨਾ ਹੈ, ਵੰਡ ਦਿੱਤਾ ਗਿਆ। ਚਲਾਕ ਆਦਮੀ, ਸਾਰੇ ਮਹਿਕਮੇ ਜਦੋਂ ਬਣਾਉਂਦਾ ਹੈ ਨਾ, ਉਹ ਚੰਗੇ ਚੰਗੇ ਆਪ ਰੱਖ ਲੈਂਦਾ, ਤੇ ਜਿੱਥੇ ਮਰਨ ਮਰਵਾਉਣ ਦੀ ਗੱਲ ਕਹਿੰਦੀ ਉਹ ਦੂਜਿਆਂ ਨੂੰ ਕਹਿ ਦਿੰਦਾ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਇੱਕ ਟੋਲੇ ਨੂੰ ਉਹਨਾਂ ਕਹਿ ਦਿੱਤਾ, ਪੜ੍ਹੇ ਹੋਏ ਲੋਕ ਸਨ, ਬਈ ਤੁਸੀਂ ਸੂਰਮੇ ਬੜੇ ਹੋ। ਛੱਤਰੀ ਇੱਕ ਵਿੱਚ ਹਿੱਸਾ ਬਣਾਇਆ ਗਿਆ ਮਨੁੱਖਤਾ ਦਾ, ਉਹਨਾਂ ਨੂੰ ਕਿਹਾ ਜੀ, ਕਿਸੇ ਨੂੰ ਕਿਹਾ ਤੁਹਾਡੇ ਵਰਗੀ ਤਲਵਾਰ ਕੋਈ ਨਹੀਂ ਚਲਾਉਂਦਾ, ਕਿਸੇ ਨੂੰ ਕਿਹਾ ਤੁਹਾਡੇ ਵਰਗੀ ਬੰਦੂਕ ਕੋਈ ਨਹੀਂ ਚਲਾਉਂਦਾ, ਸਾਨੂੰ ਵੀ ਕਿਹਾ ਕਈ ਲੋਕਾਂ ਨੇ, ਸਾਡੀ ਕੌਮ ਨੂੰ ਅਜੇ ਤੱਕ ਲੋਕਾਂ ਨੇ ਵਰਤਿਆ ਔਰ ਵਰਤ ਰਹੇ ਨੇ, ਕਿਸ ਮਸਲੇ ਤੇ? ਇਹਨਾਂ ਵਰਗੀ ਤਲਵਾਰ ਨਹੀਂ ਕੋਈ ਚਲਾਉਂਦਾ, ਇਹਨਾਂ ਵਰਗੀ ਬੰਦੂਕ ਨਹੀਂ ਚਲਾਉਂਦਾ, ਔਰ ਅਸੀਂ ਉਹਨੂੰ ਸੁਣ ਕੇ ਬਿਲਕੁਲ ਤਿਆਰ ਹਾਂ। ਬੜੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਉਕਸਾ ਕੇ ਮਰਵਾਇਆ ਤੇ ਸਾਡੀਆਂ ਲਾਸ਼ਾਂ ਤੇ ਕੁਰਸੀ ਡਾ ਕੇ ਬੈਠੇ ਹੋਏ ਨੇ, ਅਜੇ ਵੀ ਨੇ। ਉਹ ਕਹਿ ਦਿੱਤਾ ਵੀ ਬੜੇ ਬਹਾਦਰ, ਬੜੇ ਸੂਰਮੇ ਹੋ, ਪਰ ਸਾਨੂੰ ਇਹ ਭੁੱਲ ਹੀ ਗਿਆ ਵੀ ਜਿਹੜਾ ਖਾਲਸਾ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹਦੇ ਵਿੱਚ ਚਾਰੇ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ ਸਨ। ਉਹਨੂੰ ਵਿਦਿਆ ਵੀ ਦਿੱਤੀ ਸੀ, ਉਹਨੂੰ ਇਹ ਵੀ ਕਿਹਾ ਸੀ ਹੱਥਾਂ ਨਾਲ ਕੰਮ ਵੀ ਤੂੰ ਕਰਨਾ, ਉਹਨੂੰ ਧਿਆਨ ਵੀ ਸਿਖਾਇਆ ਸੀ, ਔਰ ਉਹਦੇ ਕੋਲ ਸ਼ਸਤਰ ਵੀ ਆਏ ਸੀ। ਚਾਰੇ ਕੰਮ ਇੱਕੋ ਬੰਦੇ ਨੂੰ ਸੌਂਪੇ ਸਨ, ਅਸੀਂ ਸਾਰਿਆਂ ਨੂੰ ਵੰਡ ਕੇ ਰੱਖ ਦਿੱਤੇ। ਤਾਂ ਇਹ ਚੀਜ਼ਾਂ ਨਰਕ ਸੁਰਗ ਅਵਤਾਰ, ਉੱਤਮ ਮੱਧਮ ਜਾਤੀ ਜਿਣਸੀ ਭਰਮ ਭਵੈ ਸੰਸਾਰ, ਦੁਨੀਆਂ ਦੇ ਲੋਕ ਭਰਮਾਂ ਵਿੱਚ ਫਸ ਕੇ, ਧਰਮ ਦੇ ਕਰਮ ਕਾਂਡਾਂ ਵਿੱਚ ਫਸ ਕੇ, ਨਾਮ ਤੋਂ ਟੁੱਟ ਕੇ ਦੂਰ ਚਲੇ ਗਏ। ਉਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਿਰਮਲ ਪੰਥ ਉਹਨਾਂ ਨੇ ਚਲਾਇਆ। ਹੁਣ ਉਥੋਂ ਅੱਗੇ ਗੱਲ ਸਤਿਗੁਰੂ ਗੁਰੂ ਅੰਗਦ ਦੇਵ ਜੀ ਕਰਦੇ ਨੇ, ਅਗਲੇ ਬਚਨ ਨੇ ਕਿ ਅੰਮ੍ਰਿਤ ਬਾਣੀ ਤੱਤ ਵਖਾਣੀ। ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਸੰਸਾਰ ਦੇ ਹਾਲਾਤ ਵੇਖੇ ਤੇ ਲੋਕ ਭਟਕ ਜਾਂਦੇ ਨੇ, ਗਲਤ ਰਾਹਾਂ ਤੇ ਤੁਰੇ ਜਾ ਰਹੇ ਨੇ। ਕੋਈ ਮੜੀਆਂ ਮਸਾਣਾਂ ਦੀ ਪੂਜਾ ਕਰਦਾ, ਕੋਈ ਰੁੱਖਾਂ ਦੀ ਪੂਜਾ ਕਰ ਰਿਹਾ, ਕੋਈ ਹੋਰ ਤਰ੍ਹਾਂ ਦੇ ਕਰਮ ਕਾਂਡਾਂ ਵਿੱਚ ਫਸਿਆ ਹੋਇਆ, ਕੋਈ ਕਿਸੇ ਦਿਨ ਨੂੰ ਵੱਡਾ ਸਮਝਦਾ, ਕੋਈ ਕਿਸੇ ਨੂੰ ਸਮਝਦਾ, ਨਾਮ ਤੋਂ ਖਾਲੀ ਹਨ। ਤੇ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕਰ ਦਿੱਤੀ, ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੇ ਦਰ ਤੋਂ ਬਾਣੀ ਦੀ ਮੰਗ ਕੀਤੀ। ਇਹ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ, ਉਹਨਾਂ ਦੇ ਜੀਵਨ ਦੀ ਸਾਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਕਿੱਥੋਂ ਹੋਈ ਹੈ। ਭਾਵੇਂ ਕਿ ਭਗਤ ਬਾਣੀ ਹੈ, ਪਰ ਜਦੋਂ ਗੁਰੂ ਬਾਣੀ ਦੀ ਗੱਲ ਕਰੀਏ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਆਰੰਭਤਾ ਕਿੱਥੋਂ ਹੋਈ, ਸ਼ੁਰੂਆਤ ਕਿੱਥੋਂ ਹੁੰਦੀ ਹੈ, ਤਾਂ ਉਹ ਅਸਥਾਨ ਹੋਵੇਗਾ ਸੁਲਤਾਨਪੁਰ ਵੇ ਨਦੀ, ਜਿੱਥੇ ਗੁਰੂ ਸਾਹਿਬ ਤਿੰਨ ਦਿਨ ਲਈ ਚਲੇ ਗਏ ਸਨ। ਉੱਥੇ ਗਏ, ਉੱਥੇ ਇਸ਼ਨਾਨ ਲਈ ਉਤਰੇ, ਤਿੰਨ ਦਿਨ ਕਿਹੜੀ ਅਵਸਥਾ ਵਿੱਚ ਰਹੇ ਤੇ ਗੁਰੂ ਦਾ ਕੰਮ ਗੁਰੂ ਜਾਣਦਾ ਹੈ, ਪਰ ਉਹ ਵਾਪਸ ਦਿਸੇ ਨਹੀਂ। ਤਾਂ ਉੱਥੇ ਜਨਮ ਸਾਖੀ ਵਿੱਚ ਲਿਖਿਆ ਬਾਣੀ ਦੀ ਆਰੰਭਤਾ ਕਿੱਥੋਂ ਹੋਈ। ਆਪਾਂ ਤਿੰਨ ਦਿਨ ਇਹਨਾਂ ਤੇ ਵਿਚਾਰ ਕੀਤੀਏ ਕਿ ਬਾਣੀ ਦੀ ਮਹੱਤਤਾ ਦੀ ਸਮਝ ਆਵੇ ਤੇ ਕਰਮ ਕਾਂਡਾਂ ਤੋਂ ਸਿੱਖ, ਹਾਂ ਕਰਮ ਕਾਂਡ ਦੇ ਅਰਥ ਬਾਣੀ ਪੜ੍ਹਨੀ ਨਾ ਕੱਢ ਲੈਣਾ, ਮੈਂ ਵਿੱਚ ਕਹਿ ਦੇ, ਬਾਣੀ ਪੜ੍ਹਨੀ ਕਰਮ ਕਾਂਡ ਨਹੀਂ, ਨਾਮ ਜਪਣਾ ਕਰਮ ਕਾਂਡ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਕਰਮ ਕਾਂਡ ਨਹੀਂ, ਚੌਰ ਕਰਨਾ, ਚੰਗੇ ਵਸਤਰ ਭੇਟਾ ਕਰਨੇ, ਸਫਾਈ ਰੱਖਣੀ, ਇਹ ਨਹੀਂ ਕਰਮ ਕਾਂਡ ਮੈਂ ਕਹਿ ਰਿਹਾ, ਬਿਲਕੁਲ ਨਹੀਂ ਹੈ। ਇਹ ਗੁਰੂ ਦਾ ਪਿਆਰ ਹੈ, ਕਿਉਂਕਿ ਅੱਜ ਕੱਲ ਅਸੀਂ ਕਰਮ ਕਾਂਡ ਦੇ ਨਾਂ ਤੇ ਬੜੀਆਂ ਗੱਲਾਂ ਕਹਿ ਰਹੇ, ਇਹ ਵੀ ਕਰਮ ਕਾਂਡ ਹੈ, ਇਹ ਵੀ ਕਰਮ ਕਾਂਡ ਹੈ। ਜਿਸ ਕੰਮ ਦੇ ਵਿੱਚ ਪਿਆਰ ਹੈ ਨਾ, ਪ੍ਰੇਮ ਹੈ, ਤੇ ਬੰਦਾ ਆਪਣੀ ਹਉਮੈ ਨੂੰ ਤੋੜ ਕੇ ਕਰਦਾ, ਉਹ ਕਰਮ ਕਾਂਡ ਨਹੀਂ ਹੋ ਸਕਦਾ, ਉਹ ਤੇ ਪਿਆਰ ਨਾਲ ਭਰਿਆ ਹੋਇਆ। ਹਾਂ, ਜਿਸ ਕੰਮ ਦੇ ਵਿੱਚ ਬੰਦੇ ਦਾ ਮਨ ਸ਼ਾਮਲ ਨਹੀਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਉਹ ਬੰਦਾ ਉਸ ਕੰਮ ਵਿੱਚ ਨਾ ਤੇ ਆਪਣਾ ਆਪ ਕੋਈ ਸਵਾਰਦਾ ਨਾ ਦੂਜੇ ਦਾ। ਜੇ ਪ੍ਰੇਮ ਤਾਂ ਨਹੀਂ ਤੇ ਹਰ ਇੱਕ ਕਰਮ ਹੀ ਕਰਮ ਕਾਂਡ ਬਣ ਗਿਆ, ਭਾਵੇਂ ਤੁਸੀਂ ਕੁਝ ਵੀ ਕਰ ਰਹੇ ਹੋ ਉਹ ਹੀ ਕਰਮ ਕਾਂਡ ਬਣ ਜਾਏਗਾ ਜੇ ਪ੍ਰੇਮ ਤੋਂ ਖਾਲੀ ਹੈ। ਤਾਂ ਬਾਣੀ ਦੀ ਆਰੰਭਤਾ ਕਿੱਥੋਂ ਹੋਈ, ਗੁਰੂ ਸਾਹਿਬ ਨੂੰ ਸੰਸਾਰ ਤੇ ਤਰਸ ਆਇਆ ਤਾਂ ਉਹਨਾਂ ਨੇ ਅਕਾਲ ਪੁਰਖ ਦੇ ਦਰ ਤੇ ਪੁਕਾਰ ਕੀਤੀ ਕਿ ਦੁਨੀਆ ਗਲਤ ਭਟਕ ਗਈ ਹੈ, ਗਲਤ ਰਾਹਾਂ ਤੇ ਚਲੀ ਗਈ। ਜਦੋਂ ਅਕਾਲ ਪੁਰਖ ਦੇ ਦਰ ਤੇ ਗਏ, ਉੱਥੇ ਗੱਲਬਾਤ ਹੋਈ, ਜਨਮ ਸਾਖੀ ਨੇ ਲਿਖਿਆ, ਤਾਂ ਪਰਮੇਸ਼ਰ ਨੇ, ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖਸ਼ੀ, ਸ਼ਬਦ ਬਖਸ਼ਿਸ਼ ਕੀਤਾ ਔਰ ਕਿਹਾ ਨਾਨਕ ਇਹ ਅੰਮ੍ਰਿਤ ਕਾ ਪਿਆਲਾ ਹੈ। ਅੰਮ੍ਰਿਤ ਕੇ ਪਿਆਲੇ ਦਾ ਮਤਲਬ ਨਾਮ, ਇਹ ਨਾਮ ਅੰਮ੍ਰਿਤ ਕਾ ਪਿਆਲਾ ਹੈ, ਆਪ ਪੀਓ ਔਰ ਸੰਸਾਰ ਤਾਈਂ ਪਿਲਾਓ। ਸਤਿਗੁਰਾਂ ਨੇ ਕਿਹਾ ਪਹਿਲਾਂ ਵੀ ਬੜੇ ਪਿਲਾਉਣ ਵਾਲੇ ਗਏ, ਤਾਂ ਉਧਰੋਂ ਆਵਾਜ਼ ਆਈ ਗਏ ਬਹੁਤ, ਪਰ ਜਿਹੜਾ ਸੰਦੇਸ਼ ਮੈਂ ਭੇਜਿਆ ਸੀ ਉਹਨਾਂ ਨੇ ਲੁਕਾ ਲਿਆ, ਆਪਣਾ ਗਿਆਨ ਅੱਗੇ ਕਰ ਦਿੱਤਾ। ਬੰਦਾ ਇਸ ਤਰ੍ਹਾਂ ਕਰਦਾ ਹੀ ਹੈ ਤਕਰੀਬਨ, ਜਿਹੜਾ ਗਿਆਨ ਰੱਬ ਵੱਲੋਂ ਗੁਰੂ ਵੱਲੋਂ ਮਿਲਦਾ ਉਹਨੂੰ ਅਸੀਂ ਮਨ ਦੀ ਰਜਾਈ ਦੇ ਥੱਲੇ ਦੱਬ ਦਿੰਦੇ ਹਾਂ, ਉਹ ਨਹੀਂ ਹੁੰਦਾ ਸਾਡੇ ਕੋਲ, ਆਪਣਾ ਗਿਆਨ ਅੱਗੇ ਕਰ ਦਿੰਦੇ ਹਾਂ। ਮਨ ਦਾ ਗਿਆਨ, ਮਤ ਦਾ ਗਿਆਨ ਆਪਣਾ ਫਿਕਸ ਕੀਤਾ ਹੋਇਆ, ਜਿੰਨਾ ਚਿਰ ਨਹੀਂ ਟੁੱਟਦਾ ਗੁਰਬਾਣੀ ਦੀ ਸਮਝ ਨਹੀਂ ਆਏਗੀ, ਭਾਵੇਂ 50 ਸਾਲ ਸੁਣਦੇ ਰਹੋ, ਪੜ੍ਹਦੇ ਰਹੋ, ਜੋ ਮਰਜ਼ੀ ਕਰੋ, ਇਹ ਕਸਵੱਟੀ ਹੈ। ਔਰ ਇਹ ਸ਼ਬਦ ਵਿੱਚ ਅੱਗੇ ਬਚਨ ਆਉਣਗੇ ਕਿ ਗੁਰਬਾਣੀ ਜਿਹੜੀ ਇਹ ਗੁਰੂ ਦੇ ਮੂੰਹ ਤੋਂ ਨਿਕਲੀ ਹੈ, ਗੁਰਮੁਖ ਆਖੀ ਗੁਰਮੁਖ ਜਾਤੀ, ਤੇ ਸਮਝੇਗਾ ਵੀ ਉਹ ਜਿਹੜਾ ਗੁਰਮੁਖ ਅਵਸਥਾ ਵਿੱਚ ਚਲਾ ਜਾਏਗਾ, ਨਹੀਂ ਤੇ ਅਰਥ ਆਉਂਦੇ ਜਾਣਗੇ। ਹੋ ਸਕਦਾ ਅਸੀਂ ਟੀਕਾ ਵੀ ਲਿਖ ਦਈਏ, ਹੋ ਸਕਦਾ ਅਸੀਂ ਬੜੇ ਵੱਡੇ ਵਿਆਖਿਆਕਾਰ ਵੀ ਹੋ ਜਾਈਏ, ਹੋ ਸਕਦਾ ਅਸੀਂ ਆਲਾ ਦਰਜੇ ਦੇ ਸਰੋਤੇ ਵੀ ਹੋਈਏ, ਪਰ ਗੁਰਬਾਣੀ ਦਾ ਤੱਤ ਉਨ੍ਹਾਂ ਚਿਰ ਹੱਥ ਵਿੱਚ ਨਹੀਂ ਆਏਗਾ ਜਿੰਨਾ ਚਿਰ ਮਨੁੱਖ ਗੁਰੂ ਵਾਲੀ ਥਾਂ ਤੇ ਨਹੀਂ ਜਾਂਦਾ, ਗੁਰੂ ਵਾਲੀ ਥਾਂ ਤੇ ਨਹੀਂ ਪਹੁੰਚਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ ਗਏ ਤਾਂ ਅਕਾਲ ਪੁਰਖ ਸਤਿਗੁਰੂ ਨੂੰ ਕਹਿਣ ਲੱਗੇ ਵੀ ਪਹਿਲਾਂ ਜਿਹੜੇ ਗਏ ਉਹਨਾਂ ਨੇ ਆਪੋ ਆਪਣੀ ਮਰਿਆਦਾ ਚਲਾ ਲਈ, ਆਪੋ ਨੂੰ ਆਪਣਾ ਢੰਗ ਚਲਾ ਲਿਆ, ਕਿਸੇ ਨੇ ਜੀ ਸਮਾਧੀ ਲਾਈ, ਸੂਰਜ ਨੂੰ ਠੰਡਾ ਕਰਨਾ ਤੇ ਬਰਫ਼ ਨੂੰ ਗਰਮ ਕਰਨਾ ਹੈ, ਯਾਨੀ ਕਿ ਕੁਦਰਤ ਨੂੰ ਬਦਲਣ ਨੂੰ ਭਗਤੀ ਕਹਿ ਦਿੱਤਾ। ਹਜ਼ੂਰ ਨੇ ਕਿਹਾ ਬਦਲਣਾ ਕੁਝ ਨਹੀਂ, ਬੰਦੇ ਦੀ ਆਦਤ ਹੈ ਉਹ ਸਾਰੀਆਂ ਚੀਜ਼ਾਂ ਨੂੰ ਬਦਲਣਾ ਚਾਹੁੰਦਾ ਹੈ ਆਪਣੇ ਆਪ ਨੂੰ ਛੱਡ ਕੇ, ਬਸ ਇਹ ਮਨੁੱਖ ਦੀ ਆਦਤ ਹੈ ਸ਼ੁਰੂ ਤੋਂ ਲੈ ਕੇ। ਇਸ ਲਈ ਗੁਰੂ ਸਾਹਿਬ ਨੇ ਜਿਹੜੀ ਬੰਦਗੀ ਦਿੱਤੀ ਹੈ ਉਹ ਕੀ ਕਹਿੰਦੀ, ਉਹ ਕਹਿੰਦੀ ਨਾ ਤੂੰ ਸੂਰਜ ਨੂੰ ਬਦਲ, ਨਹੀਂ ਤੇ ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਫਲਾਣਾ ਇੱਕ ਰਿਸ਼ੀ ਸੀ ਉਹ ਮੰਤਰ ਪੜ੍ਹਦਾ ਸੀ ਕਹਿੰਦੇ ਸੂਰਜ ਦੀ ਅੱਗ ਘਟ ਜਾਂਦੀ ਸੀ, ਇਸ ਤਰ੍ਹਾਂ ਹੋ ਸਕਦਾ? ਉਹ ਕਹਿੰਦੇ ਸੂਰਜ ਦੀ ਅੱਗ ਮੱਠੀ ਪਾ ਦਿੰਦਾ ਸੀ। ਇੱਕ ਸੀ ਉਹ ਚੰਦਰਮਾ ਨੂੰ ਕਹਿੰਦੇ ਉਹ ਸ਼ੀਤਲ ਹੁੰਦਾ ਹੈ ਉਹਨੂੰ ਗਰਮ ਕਰ ਦਿੱਤਾ, ਉਦਾਹਰਣ ਦੇ ਰਿਹਾ। ਤਾਂ ਕਿਸੇ ਨੇ ਕਿਹਾ ਵੀ ਪਾਣੀ ਦਾ ਜਿਹੜਾ ਵਹਾਵ ਹੈ ਉਹਨੂੰ ਬਦਲ ਦੇਣਾ ਇਹ ਧਰਮ ਦੀ ਗੱਲ ਹੈ, ਕਿਸੇ ਨੇ ਕਿਹਾ ਮੀਂਹ ਪਵਾ ਦੇਣਾ ਧਰਮ ਦੀ ਗੱਲ ਹੈ, ਕਿਸੇ ਨੇ ਕਿਹਾ ਮੀਂਹ ਹਟਾ ਦੇਣਾ ਧਰਮ ਦੀ ਗੱਲ ਹੈ। ਇਹ ਸਾਰੀਆਂ ਗੱਲਾਂ ਚੀਜ਼ਾਂ ਨੂੰ ਬਦਲਦੀਆਂ ਹਨ, ਗਰਮ ਚੀਜ਼ ਨੂੰ ਠੰਡਾ ਕਰਨਾ, ਠੰਡੇ ਨੂੰ ਗਰਮ ਕਰਨਾ, ਜੇ ਮੀਂਹ ਨਹੀਂ ਪੈਂਦਾ ਜੇ ਗਰਮੀ ਲੱਗੀ ਤੇ ਮੀਂਹ ਪਵਾ ਦੇਣਾ, ਜੇ ਮੀਂਹ ਪੈਂਦਾ ਤੇ ਹਟਾ ਦੇਣਾ, ਪਾਣੀ ਉਲਟਾ ਚਲਾ ਦੇਣਾ, ਇਹ ਸਾਰੇ ਕੰਮ ਨੇ। ਗੁਰੂ ਸਾਹਿਬ ਨੇ ਕਿਹਾ ਨਹੀਂ, ਬਸ ਸਾਡੀ ਭਗਤੀ ਵਿੱਚ ਤੇ ਤੁਹਾਡੀ ਵਿੱਚ ਇਹੀ ਫਰਕ ਹੋਏਗਾ, ਸਾਡੀ ਭਗਤੀ ਵਿੱਚ ਤੇ ਤੁਹਾਡੀ ਵਿੱਚ ਇਹ ਫਰਕ ਹੋਵੇਗਾ, ਤੁਸੀਂ ਸੂਰਜ ਨੂੰ ਬਦਲਦੇ ਹੋ, ਚੰਦਰਮਾ ਨੂੰ ਬਦਲਦੇ ਹੋ, ਪਾਣੀ ਦੇ ਬਹਾਵ ਨੂੰ ਬਦਲਦੇ ਹੋ, ਮੌਸਮ ਨੂੰ ਬਦਲਦੇ ਹੋ, ਪਰ ਆਪਣੇ ਆਪ ਨੂੰ ਨਹੀਂ ਬਦਲਦੇ। ਮੇਰਾ ਜਿਹੜਾ ਵਿਸ਼ਾ ਹੈ ਕਿ ਤੁਸੀਂ ਕੁਦਰਤ ਨੂੰ ਨਾ ਬਦਲੋ, ਆਪਣੇ ਆਪ ਨੂੰ ਬਦਲ ਕੇ ਕੁਦਰਤ ਦੇ ਨਾਲ ਤੁਰਨ ਦੀ ਜਾਚ ਸਿੱਖ ਲਓ, ਆਪਣੇ ਆਪ ਨੂੰ ਬਦਲ ਲਓ। ਹੈ ਬੜੀ ਔਖੀ ਗੱਲ, ਸਤਿਗੁਰੂ ਨੇ ਕਿਹਾ ਸੀ, ਪਰ ਹੈ ਸੁੱਖ ਦਾ ਦਰਵਾਜ਼ਾ, ਔਖਾ ਬਹੁਤ ਹੈ, ਪਰ ਜਿਹੜੀ ਚੀਜ਼ ਜਿੰਨੀ ਔਖੀ ਹੁੰਦੀ ਹੈ ਉਨੀ ਸੁਖਦਾਈ ਹੁੰਦੀ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ, ਬੜੀ ਔਖੀ ਹੈ, ਜਿਵੇਂ ਗੰਨੇ ਨੂੰ ਛਿੱਲਣਾ ਬਹੁਤ ਔਖਾ। ਕਬੀਰ ਜੀ ਨੇ ਕਿਹਾ ਰਸ ਕੋ ਗੰਢ ਉਹ ਚੂਸੀ ਹੈ, ਗੰਨੇ ਨੂੰ ਦੰਦਾਂ ਨਾਲ ਛਿੱਲਣਾ ਪਵੇ ਤਾਂ ਮੂੰਹ ਵਿੱਚੋਂ ਦੰਦਾਂ ਵਿੱਚੋਂ ਖੂਨ ਆ ਜਾਂਦਾ ਹੈ ਜੋ ਸਖਤ ਹੋਵੇ। ਤਾਂ ਕੁਦਰਤ ਦੇ ਨਾਲ ਚੱਲਣਾ ਹੈ ਤਾਂ ਬੜਾ ਔਖਾ, ਪਰ ਜਦੋਂ ਕੋਈ ਚੱਲ ਪਏ ਪਹਿਲਾਂ ਕਰਨਾ ਹੈ ਤੇ ਬਾਅਦ ਵਿੱਚ ਉਹਦੇ ਵਰਗਾ ਸਵਾਦਲਾ ਵੀ ਕੋਈ ਨਹੀਂ ਹੈ। ਚੱਲਣਾ ਬਹੁਤ ਔਖਾ ਹੈ, ਹੁਕਮ ਰਜਾਈ ਚੱਲਣਾ ਤਾਂ ਬਣੇਗਾ ਜੇ ਬੰਦਾ ਨਾਮ ਨਾਲ ਜੁੜ ਗਿਆ, ਤੇ ਜਿੰਨਾ ਚਿਰ ਬੰਦਾ ਆਗਿਆ ਦੇ ਵਿੱਚ ਰਹਿਣਾ ਨਹੀਂ ਸਿੱਖ ਲੈਂਦਾ। ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ ਸੀ, ਕਹਿੰਦੇ ਆਮ ਤੌਰ ਤੇ ਬੰਦੇ ਦੀ ਸਭ ਤੋਂ ਵੱਡੀ ਖੁਆਇਸ਼ ਹੈ, ਹਰ ਇੱਕ ਜੀਵ ਦੀ, ਬੰਦੇ ਦੀ ਨਹੀਂ ਕੇਵਲ, ਤੁਸੀਂ ਇੱਕ ਕੀੜੇ ਨੂੰ ਵੀ ਥੋੜਾ ਜਿਹਾ ਉਹਦੇ ਉੱਤੇ ਪੈਰ ਟਿਕਣ ਲੱਗੇ ਤੇ ਵੇਖੋ ਕਿਵੇਂ ਭੱਜਦਾ ਹੈ। ਕਾਹਦੇ ਵਾਸਤੇ? ਕਿ ਮੈਂ ਲੰਬਾ ਜੀਵਾਂ ਬਹੁਤ, ਇਹ ਖੁਆਇਸ਼ ਹੈ ਅੰਦਰ। ਪਰ ਸਤਿਗੁਰੂ ਨੇ ਇੱਕ ਬਚਨ ਕੀਤਾ, ਤੁਸੀਂ ਜਪਜੀਤ ਸਾਹਿਬ ਵਿੱਚ ਪੜ੍ਹੋਗੇ, ਤੱਤ ਕੱਢ ਦਿੱਤਾ। ਚੰਗੀ ਗੱਲ ਹੈ ਮਨੁੱਖ ਚਿਰ ਜੀਵੀ ਹੋਵੇ, ਪਰ ਜਿਹੜੀ ਗੱਲ ਸੀ ਨਾ ਉਹ ਕਈ ਕਹਿੰਦੇ ਇੱਕ ਬੰਦੇ ਦੀ ਮੈਂ ਉਮਰ ਵੇਖੀ ਹੈ ਚਾਰ ਯੁੱਗ, ਇੱਕ ਬੰਦੇ ਦੀ ਵੇਖੀ ਹੈ 40 ਯੁੱਗ, ਕਿਸੇ ਬੰਦੇ ਨੂੰ ਮੈਂ ਵੇਖਿਆ ਉਹ ਨੌਂ ਖੰਡਾਂ ਵਿੱਚ ਉਹਨੂੰ ਲੋਕ ਜਾਣਦੇ ਸਨ। ਕਈ ਬੰਦੇ ਵੇਖੇ ਨੇ ਜਦੋਂ ਤੁਰਦੇ ਤੇ ਨਾਲ ਹਜ਼ਾਰਾਂ ਬੰਦੇ ਤੁਰ ਪੈਂਦੇ। ਕਈਆਂ ਨੂੰ ਲੋਕ ਸੰਸਾਰ ਚੰਗਾ ਬਹੁਤ ਕਹਿੰਦਾ, ਵਡਿਆਈ ਬੜੀ ਉਹਨਾਂ ਦੀ ਸੰਸਾਰ ਵਿੱਚ, ਪਰ ਜਿਨ੍ਹਾਂ ਕੋਲੇ ਸਾਰੀਆਂ ਚੀਜ਼ਾਂ ਸਨ ਨਾ, ਇੰਨੀ ਲੰਬੀ ਉਮਰਾਂ, ਇੰਨੀ ਵਡਿਆਈ, ਇੰਨਾ ਨਾਮ। ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਮੈਂ ਰੱਬ ਤੇ ਦਰ ਤੇ ਜਾ ਕੇ ਵੇਖਿਆ ਉੱਥੇ ਉਹਨਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ, ਕਿਉਂਕਿ ਉਹਨਾਂ ਦੇ ਅੰਦਰ ਨਾਮ ਨਹੀਂ ਸੀ, ਨਾਮ ਤੋਂ ਖਾਲੀ ਸਨ। ਸਾਹਿਬ ਦੇ ਬਚਨ ਨੇ ਕਿ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਸਭ ਤੋਂ ਵੱਡਾ ਨਾਮ ਹੈ, ਜਿੱਥੇ ਨਾਮ ਆ ਗਿਆ ਉੱਥੇ ਮਿੱਟੀ ਵੀ ਜਿਉਂਦੀ ਹੋ ਸਕਦੀ ਹੈ, ਜਿੱਥੇ ਨਾਮ ਨਹੀਂ ਉੱਥੇ ਜਿਉਂਦਾ ਮਨੁੱਖ ਵੀ ਮਿੱਟੀ ਦਾ ਹੈ। ਧਿਆਨ ਦਿਓ, ਨਾਮ ਜਿਹੜਾ ਹੈ ਉਹਦੇ ਅਰਥ ਹੀ ਨੇ, ਮਿੱਟੀ ਨੂੰ ਜਿੰਦਾ ਕਰਦਾ ਨਾ, ਉਹ ਕੋਈ ਵੱਡੀ ਗੱਲ ਨਹੀਂ। ਆ ਜਦੋਂ ਅਸੀਂ ਸੰਸਾਰ ਤੇ ਨਹੀਂ ਸੀ ਆਏ ਤੇ ਸਾਡਾ ਸਰੀਰ ਕਾਹਦਾ ਸੀ, ਇਕੱਲੀ ਮਿੱਟੀ ਸੀ, ਵਿੱਚ ਨਾਮ ਨਹੀਂ ਸੀ ਤੇ ਡਿੱਗੇ ਪਏ ਬਿਲਕੁਲ। ਜਦੋਂ ਨਾਮ ਅੰਦਰ ਟਿਕ ਗਿਆ, ਜਿੰਦ ਅੰਦਰ ਟਿਕ ਗਈ, ਤਾਂ ਮਿੱਟੀ ਤੁਰਨ ਫਿਰਨ ਲੱਗ ਪਈ, ਮਿੱਟੀ ਦੇ ਵਿੱਚ ਸਮਰੱਥਾ ਆ ਗਈ, ਜਿੰਦ ਜਾਣ ਆ ਗਈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਦਰ ਤੋਂ ਇੱਕ ਦਾਤ ਮੰਗੀ ਸੀ, ਉਹ ਦਾਤ ਸੀ ਮੇਰੇ ਤੇ ਕਿਰਪਾ ਕਰੋ, ਇੱਕ ਤੇ ਤੁਹਾਡੀ ਯਾਦ ਨਾ ਭੁੱਲੇ ਲਗਾਤਾਰ, ਸਭ ਤੋਂ ਵੱਡੀ ਚੀਜ਼ ਹੈ। ਫਿਰ ਇਹਦੇ ਵਿੱਚੋਂ ਹੋਰ ਕੁਝ ਵੀ ਹੋ ਸਕਦਾ ਹੈ, ਸਾਰੀਆਂ ਦਾਤਾਂ ਇਸ ਚੀਜ਼ ਦੀਆਂ ਦਾਸ ਨੇ। ਜੇ ਬੰਦੇ ਨੂੰ ਨਾਮ ਨਹੀਂ ਭੁੱਲਦਾ ਫਿਰ ਬੜੀਆਂ ਬਰਕਤਾਂ ਹੋਰ ਵੀ ਉਹਦੇ ਕੋਲ ਆ ਸਕਦੀਆਂ, ਜੇ ਨਾਮ ਭੁੱਲ ਗਿਆ ਤੇ ਬਹੁਤੀਆਂ ਬਰਕਤਾਂ ਵੀ ਕੁਝ ਨਹੀਂ ਕਰ ਸਕਦੀਆਂ। ਇਸ ਕਰਕੇ ਉਸ ਦਰ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਦਾਤ ਦਿੱਤੀ ਉਹ ਗੁਰੂ ਨਾਨਕ ਸਾਹਿਬ ਨੂੰ ਕਿਹਾ ਕਿ ਨਾਨਕ ਇਹ ਨਾਮ ਕਾ ਪਿਆਲਾ ਹੈ, ਜਨਮ ਸਾਖੀ ਵਿੱਚ ਲਿਖਿਆ ਹੋਇਆ, ਆਪ ਪੀਓ ਤੇ ਲੋਕਾਂ ਤਾਈਂ ਪਿਆਓ। ਇੱਥੋਂ ਸਿੱਖ ਧਰਮ ਦੀ ਸ਼ੁਰੂਆਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦਾ ਕੰਮ ਕੀ ਹੈ? ਗੁਰੂ ਨਾਨਕ ਦੇ ਨਾਮ ਤੇ ਹੋਰ ਕੰਮ ਤਾਂ ਬੜੇ ਅਸੀਂ ਕਰ ਲਵਾਂਗੇ, ਪਰ ਗੁਰੂ ਨਾਨਕ ਨੇ ਜਿੱਥੋਂ ਕੰਮ ਸ਼ੁਰੂ ਕੀਤਾ ਸੀ ਉਹ ਕੰਮ ਕਿਹੜਾ ਸੀ? ਉਹ ਕੰਮ ਸਿਰਫ ਇੱਕੋ ਸੀ, ਅਕਾਲ ਪੁਰਖ ਨੇ ਕਿਹਾ ਸੀ ਇਹ ਸ਼ਬਦ ਦਾ ਪਿਆਲਾ ਹੈ, ਨਾਮ ਦਾ ਪਿਆਲਾ ਹੈ, ਇਹਨੂੰ ਆਪ ਪੀਣਾ ਤੇ ਦੂਜਿਆਂ ਨੂੰ ਪਿਆਉਣਾ, ਤੀਜਾ ਤੇ ਕੰਮ ਹੀ ਕੋਈ ਨਹੀਂ ਹੈ, ਤੀਸਰਾ ਕੰਮ ਕੋਈ ਨਹੀਂ। ਹੁਣ ਉਹ ਪਹਿਲਾਂ ਆਪ ਨੇ ਪੀਤਾ, ਦੂਜੇ ਨੂੰ ਕਿਵੇਂ ਪਿਆਵਾਂਗੇ? ਤਾਂ ਇੱਥੇ ਸਤਿਗੁਰੂ ਨੇ ਜਦੋਂ ਉਸ ਦਰ ਤੋਂ ਆਏ ਤੇ ਬਾਣੀ ਦੀ ਦਾਤ ਲੈ ਕੇ ਆਏ, ਸ਼ਬਦ ਦੀ ਦਾਤ ਲੈ ਕੇ ਵਾਪਸ ਮੁੜੇ, ਵੇਈ ਨਦੀ ਵਿੱਚੋਂ ਬਾਹਰ ਆਏ ਤੇ ਸਭ ਤੋਂ ਪਹਿਲਾ ਸ਼ਬਦ ਸੀ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿਭੰਗ, ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜਨਮ ਸਾਖੀ ਵਿੱਚ ਇੱਥੋਂ ਤੱਕ ਲਿਖਿਆ ਹੋਇਆ। ਇਹ ਉਦੋਂ ਨਹੀਂ ਸੀ ਪਤਾ ਵੀ ਇਹ ਮੂਲ ਮੰਤਰ ਹੈ ਕਿ ਕੀ ਹੈ, ਪਰ ਜਿੱਥੇ ਜਨਮ ਸਾਖੀ ਵਿੱਚ ਇਤਿਹਾਸ ਆਉਂਦਾ ਹੈ ਕਿ ਗੁਰੂ ਸਾਹਿਬ ਵੇਈ ਨਦੀ ਵਿੱਚੋਂ ਬਾਹਰ ਆਏ, ਉਦੋਂ ਇਹ ਸ਼ਬਦ ਜਿਹੜਾ ਇੱਥੋਂ ਤੱਕ ਸੀ। ਵਾਪਸ ਆਏ ਫਿਰ ਇੱਥੋਂ ਸਾਰਾ ਵਿਸਤਾਰ ਹੋਇਆ। ਮੈਂ ਗੱਲ ਕਰ ਰਿਹਾ ਸੀ ਬਾਣੀ ਦੀ ਆਰੰਭਤਾ ਜਿਹੜੀ ਹੈ, ਸ਼ੁਰੂਆਤ ਕਿੱਥੋਂ ਹੋਈ ਹੈ? ਵੇਈ ਨਦੀ ਤੋਂ ਆਰੰਭ ਹੋਈ ਹੈ। ਉੱਥੋਂ ਆਏ ਤੇ ਸਭ ਤੋਂ ਪਹਿਲਾਂ ਸ਼ਬਦ ਉਚਾਰਨ ਕੀਤਾ। ਭਗਤ ਬਾਣੀ ਪਹਿਲਾਂ ਭਾਵੇਂ ਮੌਜੂਦ ਸੀ, ਪਰ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੋਣੀ ਸੀ ਉਹ ਆਰੰਭਤਾ ਜਿਹੜੀ ਹੈ ਇੱਥੋਂ ਸ਼ੁਰੂ ਹੋਈ, ਤਾਂ ਫਿਰ ਹਜ਼ੂਰ ਨੇ ਇਹਨੂੰ ਨਵਾਂ ਰੂਪ ਦਿੱਤਾ। ਜਦੋਂ ਉੱਥੋਂ ਵਾਪਸ ਮੁੜੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਭਾਈ ਮਰਦਾਨੇ ਨੂੰ ਬੁਲਾਇਆ, ਹੋਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ। ਭਾਈ ਮਰਦਾਨੇ ਨੂੰ ਕਿਹਾ ਰਬਾਬ ਲੈ ਕੇ ਆਓ, ਜਿਹਦੇ ਨਾਲ ਇਹ ਸ਼ਬਦ ਨੂੰ ਵਰਤਾਉਣਾ ਸੀ, ਅੱਗੇ ਵੰਡਣਾ ਸੀ ਰਬਾਬ ਦੇ ਰਾਹੀਂ। ਰਬਾਬ ਇੱਕ ਵਸੀਲਾ ਸੀ ਜਿਹਦੇ ਰਾਹੀਂ ਸ਼ਬਦ ਨੂੰ ਅੱਗੇ ਪ੍ਰਸਾਰਿਤ ਕਰਨਾ ਸੀ, ਲੋਕਾਂ ਤੱਕ ਪਹੁੰਚਾਉਣਾ ਸੀ, ਕੀਰਤਨ ਤੱਕ ਪਹੁੰਚਾਉਣਾ ਸੀ। ਔਰ ਭਾਈ ਮਰਦਾਨਾ ਜੀ ਜਦੋਂ ਆਏ, ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਮਰਦਾਨਿਆਂ ਰਬਾਬ ਭਲੀ ਵਜਾਇੰਦਾ ਹੈ, ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈ। ਮਰਾਸੀਆਂ ਦਾ ਲੜਕਾ ਸੀ, ਗੁਰੂ ਸਾਹਿਬ ਤੋਂ ਉਮਰ ਵੀ ਵੱਡੀ ਸੀ। ਜੇ ਤੂੰ ਮੇਰੇ ਨਾਲ ਤੁਰੇ ਤਾਂ ਅਸੀਂ ਬਹੁਤ ਵੱਡਾ ਕੰਮ ਕਰ ਸਕਨੇ। ਕੀ ਕਰਨਾ? ਕਹਿੰਦੇ ਮੇਰੇ ਕੋਲ ਸੰਦੇਸ਼ ਆਇਆ ਅਕਾਲ ਪੁਰਖ ਦਾ, ਸੁਨੇਹਾ ਆਇਆ, ਬਹੁਤ ਵੱਡਾ ਕੰਮ ਹੈ, ਦੁਨੀਆਂ ਨੂੰ ਦੇਣਾ ਹੈ, ਬਸ ਇਹ ਸਾਡਾ ਕੰਮ ਹੈ। ਇਸ ਲਈ ਗੁਰੂ ਦੀ ਸੇਵਾ ਬਹੁਤ ਸਾਰੀਆਂ ਸੇਵਾਵਾਂ ਨੇ, ਸਾਰੀਆਂ ਸੇਵਾਵਾਂ ਵਿੱਚੋਂ ਸ੍ਰੇਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪਹਿਲਾਂ ਆਪ ਕਮਾਉਣਾ, ਇਹ ਧਿਆਨ ਜ਼ਰੂਰ ਰੱਖ ਲੈਣਾ, ਨਹੀਂ ਤੇ ਦੱਸਣ ਤੋਂ ਰੁਪਏ ਨਾ ਗਲਤ ਦੱਸ ਦਿਆਂਗੇ। ਜੇ ਆਪ ਨੇ ਨਾ ਕਮਾਇਆ, ਇਹ ਬੜੀ ਵੱਡੀ ਗਲਤੀ ਹੈ, ਕਦੇ ਨਹੀਂ ਕਰਨੀ ਚਾਹੀਦੀ। ਗੁਰੂ ਕੋਲੋਂ ਪਹਿਲਾਂ ਆਪ ਪੁੱਛ ਲੈਣਾ ਕਿ ਕੀ ਹੈ ਤੁਹਾਡਾ, ਕੀ ਕਹਿਣਾ ਹੈ, ਤਾਂ ਫਿਰ ਉਹ ਅੱਗੇ ਕਹਿਣਾ, ਫਿਰ ਅੱਗੇ ਜੀਵਨ ਵੱਧ ਜਾਏਗਾ। ਤਾਂ ਇਹ ਬਾਣੀ ਇੱਥੋਂ ਆਰੰਭ ਹੋਈ, ਇੱਥੋਂ ਇਹਦੀ ਸ਼ੁਰੂਆਤ ਹੋਈ, ਉਹ ਅੱਗੇ ਕਿਵੇਂ ਕਿਵੇਂ ਪ੍ਰਸਾਰਿਤ ਹੋਈ। ਕੱਲ ਦਾ ਵਿਸ਼ਾ ਫਿਰ ਬਾਣੀ ਨਾਲ ਸੰਬੰਧਿਤ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਧਿਆਈ। ਇਹ ਬਾਣੀ ਦਾ ਮਹੱਤਵ ਕੀ ਹੈ, ਬਾਣੀ ਵਿੱਚ ਵਿਸ਼ੇਸ਼ਤਾ ਕੀ ਹੈ, ਔਰ ਇਹ ਜੀਵਨ ਨੂੰ ਰਾਹ ਕਿਵੇਂ ਦਿੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਕਲਗੀਧਰ ਪਾਤਸ਼ਾਹ ਨੇ ਦਿੱਤੀ, ਉਹਦਾ ਕੀ ਕੰਸੈਪਟ ਹੈ, ਇਤਿਹਾਸਕ ਵਿਸ਼ੇ ਆਉਣ ਵਾਲੇ ਦੋ ਦਿਨਾਂ ਵਿੱਚ ਇਹ ਵਿਚਾਰੇ ਜਾਣਗੇ। ਗੁਰੂ ਸਾਹਿਬ ਕਿਰਪਾ ਕਰਨ, ਆਓ ਹੁਣ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੂੰ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।